दंडौत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा सी धुंदू दैंत दा। कई के इतिहासकारां ने इस दा नाम धुंद लिखिया है ते कईयां ने धुंदू लिखिया है। धुंद ते धुंदू दोवें नाम इको ही दैंत दे ने। इस जगह दे उते ग्रंथाकार भाई संतोख सिंह जी ने धुंद शब्द का प्रयोग किया। प्रसंग इथों तक पहुंचा है कि उसने बहुत ज्यादा तपस्या की जिस दे करके देवत्यां तो बहुत वड्डे वड्डे उसने वरदान लाए। कल इथों तक कथा पहुंची सी, अज इथों अगे मैं प्रारंभ करदा।
महाबाहु बलवान महाना जह कह दौरत मन अभिमाना।
ग्रंथाकार भाई संतोख सिंह जी लिखदे ने कि वड्डा बलशाली सी, बहुत ज्यादा बलवान सी। इस तों इलावा हुण उसने तपस्या करके बहुत सारे वरदान भी शक्तियां वाले लै ले ने। इस तों बाद कवि जी लिखदे ने कि मन दा अहंकार बहुत ज्यादा इस दा वध्या ते फिर अपने अभिमान दे करके बड़ा दौड़िया।
लीन सजीत सुरन के थान को नहीं अटकै रण मैदान।
अभिमान दे करके हंकार दे करके फिर इसने जिहड़े देवते सन उन्हां दे स्थानां नूं जित्तिया, कोई भी मैदाने जंग दे विच इहदे सामने अड़िया ना।
महाभयंकर दाड़ बिसाला लोचन लाल कराल सो काला।
कवि जी लिखदे ने बड़ा भयानक सी और वड्डियां वड्डियां इस दैंत दियां दाड़ा सन, पाव के दंद सन, अखां लाल ते बहुत ज्यादा काला सी।
रहे बिशन को खोजत सोई जह जह सुने जाए थल सोई।
सारिया नु जितन तो बाद फेरे विष्णु भगवान नु लभदा रहा, जिथे जिथे किसे ने दसिया उथे जाके विष्णु जी नु इसने लभ्या।
नहीं पायो नहीं कीन लराई अपर देव क्या एह अगवाई।
ग्रंथाकार भाई संतोख सिंह जी लिखदे ने नहीं पायो पर विष्णु भगवान किते भी इस नु ना लभे, ना कीन लड़ाई उन्हां ने भी सामने अड़के दे नाल लड़ाई ना कीती। होर ते देवतियां दी गल करनी बड़ी दूर दी गल।
सब पाजे पै पीत सुहै के किनु जोद ना कीन थिरके।
सारे दे सारे भज जांदे ने, ਡਰ ਦੇ ਮਾਰੇ ਕੋਈ ਵੀ ਸਾਹਮਣੇ ਅੜ ਕੇ ਇਹਦੇ ਨਾਲ ਯੁੱਧ ਨਹੀਂ ਕਰਦਾ।
ਮਹਾਗਰਭ ਕੋ ਧਰ ਤਾਰੇ ਔਰ ਮੈਂ ਜਹ ਕਹਿ ਤਾਏ ਸੁਰਨ ਕੇ ਘਰ ਮੈਂ।
ਵੱਡੇ ਹੰਕਾਰ ਨੂੰ ਧਾਰਨ ਕਰਕੇ ਇਹ ਦੈਂਤ ਧੁੰਦੋ ਜਿੱਥੇ ਕਿੱਥੇ ਦੇਵਤਿਆਂ ਦੀਆਂ ਪੁਰੀਆਂ ਦੇ ਵਿੱਚ ਜਾ ਵੜਦਾ।
ਸਕਲ ਦਿਸ਼ਨ ਕੋ ਜੀਤਨ ਕੀ ਨਸ ਤਿਤ ਤ੍ਰਾਸਨ ਪੀਨਸ।
ਸਾਰੀਆਂ ਦਿਸ਼ਾਵਾਂ ਨੂੰ ਇਸ ਨੇ ਜਿੱਤ ਲਿਆ। ਜਿੱਤ ਗਮਨੈ ਤਿਤ ਤ੍ਰਾਸਨ ਪੀਨਸ, ਭਾਵ ਕੇ ਜਿੱਧਰ ਵੀ ਜਾਂਦਾ ਹੈ ਲੋਕੀ ਦੇਖ ਕੇ ਭੈ ਭੀਤ ਹੋ ਜਾਂਦੇ।
ਇਸ ਪ੍ਰਕਾਰ ਦਿਗ ਵਿਜੈ ਸੋ ਕਰਕੇ ਸ਼ਰਮਤ ਹੋਏ ਸੁਪਤਿਓ ਧਰ ਪਰਕੈ।
ਇਸ ਤਰੀਕੇ ਦੇ ਨਾਲ ਇਸ ਧੁੰਦ ਦੈਂਤ ਨੇ ਦਿਗ ਵਿਜੈ ਕਰ ਲਈ, ਭਾਵ ਕੇ ਹਰ ਇੱਕ ਦਿਸ਼ਾ ਨੂੰ ਇਸ ਨੇ ਜਿੱਤ ਲਿਆ। ਜਿੱਤਣ ਤੋਂ ਬਾਅਦ ਬਹੁਤ ਜ਼ਿਆਦਾ ਥੱਕ ਗਿਆ ਸੁਪਤਿਓ ਧਰ ਪਰ, ਤੇ ਫਿਰ ਧਰਤੀ ਦੇ ਉੱਤੇ ਇੱਕ ਦਿਨ ਸੌ ਗਿਆ।
ਚਿਰੰ ਕਾਲ ਸੋ ਪੌ ਡਿਓ ਰਹਿਓ ਸੁਪਤ ਪਰੇ ਨਹੀਂ ਜਾਗਰਣ ਲਹਿਓ।
ਕਵੀ ਜੀ ਲਿਖਦੇ ਨੇ ਚਿਰਾਂ ਕਾਲ ਤੱਕ, ਬਹੁਤ ਲੰਮੇ ਸਮੇਂ ਤੱਕ ਇਹ ਸੁੱਤਾ ਹੀ ਰਿਹਾ, ਕਦੇ ਵੀ ਜਾਗਿਆ ਨਹੀਂ।
ਉਪਰ ਪਰੀ ਮ੍ਰਿਤ ਕਾ ਬ੍ਰਿੰਦ ਨਿਪਜੇ ਤਰ ਬਾਰੇ ਅਨਕ ਬਿਲੰਦ।
ਇੰਨਾ ਲੰਮਾ ਸਮਾਂ ਤੱਕ ਕਵੀ ਜੀ ਲਿਖਦੇ ਨੇ ਕਿ ਸੁੱਤਾ ਰਿਹਾ, ਉਪਰ ਮਿੱਟੀ ਚੜ ਗਈ ਤੇ ਫਿਰ ਉਸ ਮਿੱਟੀ ਦੇ ਵਿੱਚ ਰੁੱਖ ਬੂਟੇ ਵੀ ਉੱਗ ਪਏ।
ਇੱਕ ਸੰਮਤ ਮੇਲੇ ਇੱਕ ਸਵਾਸ ਉਡਤ ਧੂਲ ਜਿਸ ਤੇ ਚਹੂ ਪਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਾਲ ਤੋਂ ਬਾਅਦ ਇੱਕ ਸਵਾਸ ਉਹ ਲੈਂਦਾ ਸੀ, ਜਿਸ ਦੇ ਸਵਾਸ ਲੈਣ ਦੇ ਕਰਕੇ ਬਹੁਤ ਸਾਰੀ ਧੂਲ ਮਿੱਟੀ ਉਹਦੀਆਂ ਨਾਸਾਂ ਦੇ ਫੰਕਾਰੇ ਦੇ ਨਾਲ ਉੱਡਦੀ ਸੀ।
ਗਮਨ ਕੰਕਰ ਸਹਿਤ ਅੰਧੇਰੀ ਦੇਸ਼ਨ ਕੋਈ ਅਛਾਦ ਤਿਸ ਬੇਰੀ।
ਕਵੀ ਜੀ ਲਿਖਦੇ ਨੇ ਕਿ ਜਦੋਂ ਇੱਕ ਸਾਲ ਤੋਂ ਬਾਅਦ ਉਹ ਸਾਹ ਲੈਂਦਾ ਸੀ ਤੇ ਫਿਰ ਬਹੁਤ ਸਾਰੀ ਧੂਲ ਮਿੱਟੀ ਤੇ ਕੰਕਰਾਂ ਉੱਡਦੀਆਂ ਸਨ, ਹਨੇਰੀ ਦੀ ਤਰ੍ਹਾਂ ਉਹ ਸ਼ਕਲ ਬਣ ਜਾਂਦੀ ਸੀ। ਦੇਸ਼ਨ ਕੋ ਅਛਾਦ ਤੇ ਸਵੇਰੀ, ਉਹ ਧੂਲ ਮਿੱਟੀ ਪਾਵ ਕੇ ਬਹੁਤ ਸਾਰੇ ਇਲਾਕਿਆਂ ਨੂੰ ਢੱਕ ਲੈਂਦੀ ਸੀ।
ਸਭ ਜੀਵਨ ਕੋ ਪੀੜਨ ਕਰ ਹੀ ਜਬੇ ਨਾਸ ਕਾ ਸਵਾਸ ਯੋ ਸਰਹੀ।
ਜਦੋਂ ਹੀ ਆਪਣੀਆਂ ਨਾਸਾਂ ਦੇ ਵਿੱਚੋਂ ਉਹ ਸਵਾਸ ਨੂੰ ਬਾਹਰ ਜਾਂ ਅੰਦਰ ਖਿੱਚਦਾ ਸੀ, ਉਸੇ ਵੇਲੇ ਸਾਰਿਆਂ ਜੀਵਾਂ ਨੂੰ ਉਹ ਪੀੜਿਤ ਕਰਦਾ ਸੀ, ਕਿਉਂਕਿ ਉਸਦੇ ਸਾਹ ਲੈਣ ਦੇ ਨਾਲ ਬਹੁਤ ਸਾਰੇ ਉਪਦਰਵ ਪੈਦਾ ਹੁੰਦੇ ਸਨ।
ਭੂਮ ਚਾਲ ਤਬ ਹੋਏ ਵਿਸਾਲਾ ਡਗਮਗ ਡੋਲਤ ਮਹਿਦ ਕਰਾਲਾ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਭੂਮ ਚਾਲ ਵੀ ਹੋ ਜਾਂਦੀ ਸੀ, ਭਾਵ ਕੇ ਭੂਚਾਲ ਵੀ ਧਰਤੀ ਦੇ ਉੱਤੇ ਆ ਜਾਂਦਾ ਸੀ ਤੇ ਡਗਮਗ ਕਰਕੇ ਧਰਤੀ ਡੋਲਦੀ ਸੀ।
ਕੇਤਕ ਬ੍ਰਿਛ ਉਖਰ ਗਿਰ ਪਰ ਅਧਿਕ ਪੌਣ ਜਬ ਸਵਾਸ ਨਿਕਰੈ।
ਜਦੋਂ ਬਹੁਤੀ ਸਾਰੀ ਇਕੱਠੀ ਹੋਈ ਪੌਣ ਨੂੰ, ਹਵਾ ਨੂੰ ਆਪਣੇ ਸਵਾਸਾਂ ਦੇ ਦੁਆਰੇ ਉਹ ਬਾਹਰ ਕੱਢਦਾ ਸੀ, ਉਸ ਵੇਲੇ ਕਈ ਕਈ ਜਿਹੜੇ ਵੱਡੇ ਰੁੱਖ ਨੇ ਉਹ ਉਖੜ ਕੇ ਥੱਲੇ ਧਰਤੀ ਦੇ ਉੱਤੇ ਡਿੱਗ ਪੈਂਦੇ ਸਨ।
ਸਰਬ ਸਰੀਰ ਆਛਾਦਨ ਹੋਵਾ ਲਖਿਓ ਪਰੇ ਨਹੀਂ ਕਬ ਕੋ ਸੋਵਾ।
ਸਾਰੇ ਦਾ ਸਾਰਾ ਸਰੀਰ ਉਸ ਦਾ ਢੱਕਿਆ ਹੋਇਆ ਸੀ, ਲਖਿਓ ਪਰੇ ਨਹੀਂ ਕਬ ਕੋ ਸੋਵਾ, ਕਿਸੇ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਕਦੋਂ ਦਾ ਉਹ ਸੁੱਤਾ ਹੋਇਆ।
ਜਹਾਂ ਨਾਸ ਕਾ ਬੇਵਰ ਮਹਾਨਾ ਸੈਲ ਕੰਦਰਾਂ ਕੇਰ ਸਮਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਉਸ ਦੈਂਤ ਦੀਆਂ ਨਾਸਾਂ ਸਨ, ਬੇਵਰ ਮਹਾਨਾ ਭਾਵ ਕਿ ਉਸ ਦੀਆਂ ਨੱਕ ਦੀਆਂ ਮੋਰੀਆਂ ਸਨ, ਸੈਲ ਕੰਦਰਾਂ ਕੇਰ ਸਮਾਨਾ, ਜਿਸ ਤਰ੍ਹਾਂ ਕਿ ਪਹਾੜਾਂ ਦੀਆਂ ਖੱਡਾਂ ਹੁੰਦੀਆਂ ਨੇ, ਕੰਦਰਾਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਉਸ ਦੀਆਂ ਨਾਸਾਂ ਸਨ। ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਵਿਚ ਵੀ ਦੈਂਤਾਂ ਦੀਆਂ ਸ਼ਕਲਾਂ ਦਾ ਬਿਆਨ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਉਖਲੀਆਂ ਨਾਸਾਂ ਜਿੰਨਾ ਮੂੰਹ ਜਾਪਣ ਆਲੇ। ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਨਾਸਾਂ ਨੇ ਜਿਵੇਂ ਵੱਡੀਆਂ ਵੱਡੀਆਂ ਉਖਲੀਆਂ ਹੋਣ ਤੇ ਮੂੰਹ ਇਸ ਤਰ੍ਹਾਂ ਦੇ ਵੱਡੇ ਨੇ ਜਿਵੇਂ ਆਲੇ ਹੋਣ। ਇਸ ਜਗ੍ਹਾ ਦੇ ਉੱਤੇ ਕਵੀ ਜੀ ਇਸ ਤੋਂ ਵੀ ਜ਼ਿਆਦਾ ਬਿਆਨ ਕਰਦੇ ਨੇ ਕਿ ਜਿਵੇਂ ਵੱਡੀਆਂ ਵੱਡੀਆਂ ਗੁਫਾਵਾਂ ਹੁੰਦੀਆਂ ਨੇ, ਖੱਡਾਂ ਹੁੰਦੀਆਂ ਨੇ ਪਹਾੜਾਂ ਦੇ ਵਿੱਚ, ਉਸ ਤਰ੍ਹਾਂ ਦੀਆਂ ਇਸ ਦੈਂਤ ਦੀਆਂ ਧੁੰਦ ਦੀਆਂ ਨਾਸਾਂ ਨੇ।
ਅਪਰ ਸਰੀਰ ਜੋ ਸਕਲ ਵਿਸਾਲਾ, ਪਰ ਪਾਉਣ ਤੇ ਸਿਕਤਾ ਜਾਲਾ।
ਕਵੀ ਜੀ ਲਿਖਦੇ ਨੇ, ਹੋਰ ਸਾਰੇ ਦਾ ਸਾਰਾ ਜਿਹੜਾ ਸਰੀਰ ਹੈ ਉਹ ਤੇ ਟਕਿਆ ਹੋਇਆ, ਸਿਰਫ ਉਹ ਜਿੱਥੋਂ ਸਵਾਸ ਲੈਂਦਾ ਉਹ ਜਿਹੜੀਆਂ ਨਾਸਾਂ ਨੇ ਉਹੀ ਬਾਹਰ ਨੇ। ਪਾਉਣ ਤੇ ਸਿਕਤਾ ਜਾਲਾ, ਭਾਵ ਕੇ ਸਿਕਤਾ ਦੇ ਨਾਲ ਰੇਤੇ ਮਿੱਟੀ ਦੇ ਨਾਲ ਬਾਕੀ ਸਾਰਾ ਸਰੀਰ ਟਕਿਆ ਹੋਇਆ।
ਤਨ ਕੋ ਚਿੰਨ ਨਾ ਦੇਤ ਦਿਖਾਈ, ਅਸਮ੍ਰਿਤ ਕਾ ਬਹੁ ਲੀਨ ਦਬਾਈ।
ਉਸ ਦੇ ਸਰੀਰ ਦਾ ਕੋਈ ਵੀ ਜਿਹੜਾ ਹਿੱਸਾ ਹੈ ਉਹ ਬਾਹਰ ਦਿਖਾਈ ਨਹੀਂ ਦਿੰਦਾ, ਇਸ ਤਰੀਕੇ ਦੇ ਨਾਲ ਮਿੱਟੀ ਨੇ ਉਸ ਨੂੰ ਦਬਾਇਆ ਹੋਇਆ।
ਨਿਕਸੈ ਪੌਣ ਨਾਸ ਕਾ ਜਹਿਵਾ, ਜਾਨ ਲੋਕ ਕੰਦਰਾ ਤਹਿਵਾ।
ਉਹ ਜਿਹੜੀਆਂ ਨਾਸਾਂ ਨੇ ਉਹੀ ਸਿਰਫ ਬਾਹਰ ਨੇ ਜਿਨ੍ਹਾਂ ਦੇ ਰਾਹੀਂ ਉਹ ਸਵਾਸ ਲੈਂਦਾ।
ਜਾਨ ਲੋਕ ਕੰਦਰਾ ਤਹਿਵਾ,
ਤੇ ਲੋਕੀ ਉਹਨਾਂ ਨਾਸਾਂ ਨੂੰ ਕਿਸੇ ਦੀਆਂ ਨਾਸਾਂ ਨਹੀਂ ਸਮਝਦੇ, ਸਗੋਂ ਇਹ ਸਮਝਦੇ ਨੇ ਕਿ ਕੋਈ ਦੋ ਵੱਡੀਆਂ ਖੱਡਾਂ।
ਇਸ ਪ੍ਰਕਾਰ ਸੋ ਦੈਂਤ ਵਿਸਾਲਾ, ਪਰ ਅੱਛਾ ਦਿਓ ਦੇਹ ਕਰਾਲਾ।
ਇਸ ਤਰੀਕੇ ਦੇ ਨਾਲ ਉਹ ਦੈਂਤ ਧੁੰਦ ਸੁੱਤਾ ਹੋਇਆ ਸੀ, ਪਰ ਉਹ ਅੱਛਾ ਦਿਓ ਦੇਹ ਕਰਾਲਾ, ਤੇ ਉਸਦੀ ਜਿਹੜੀ ਭਿਆਨਕ ਦੇਹੀ ਸੀ ਉਹ ਇਸੇ ਤਰੀਕੇ ਦੇ ਨਾਲ ਮਿੱਟੀ ਦੇ ਨਾਲ ਟੱਕੀ ਹੋਈ ਸੀ।
ਆਸ਼ਰਮ ਤਹਾਂ ਉਤੰਗ ਮੁਨੀ ਕੋ, ਬਿਸ਼ਨ ਭਗਤ ਤਪ ਤਾਪਤ ਨਿਕੋ।
ਹੁਣ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਇਹ ਧੁੰਦ ਦੀ ਸਾਖੀ ਨੂੰ ਬਿਆਨ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉੱਥੇ ਲਾਗੇ ਹੀ ਇੱਕ ਉਤੰਗ ਨਾਂ ਦਾ ਮੁਨੀ ਸੀ, ਉਹਦਾ ਆਸ਼ਰਮ ਸੀ ਜਿਹੜਾ ਕਿ ਵਿਸ਼ਨੂੰ ਦੀ ਭਗਤੀ ਨੂੰ ਕਰਦਾ ਸੀ।
ਪੰਚਾ ਗਨ ਕੋ ਤਪੈ ਮਹਾਨਾ, ਹਿਮਰਤ ਜਲ ਮੈਂ ਕੰਠ ਪਰ ਮਾਨਾ।
ਉਹ ਜਿਹੜਾ ਉਤੰਕ ਰਿਸ਼ੀ ਸੀ ਉਹ ਪੰਜ ਧੂਣੀਆਂ ਨੂੰ ਤਪਦਾ ਸੀ। ਹਿਮਰਤ ਜਲ ਮੈਂ ਕੰਠ ਪਰਮਾਨਾ, ਭਾਵ ਕੇ ਗਰਮੀ ਦੇ ਦਿਨਾਂ ਦੇ ਵਿੱਚ ਪੰਜ ਧੂਣੀਆਂ ਲਾ ਕੇ ਵਿੱਚ ਬੈਠ ਕੇ ਤਪੱਸਿਆ ਕਰਦਾ ਸੀ, ਆਪਣੇ ਸਰੀਰ ਨੂੰ ਇਸ ਤਰ੍ਹਾਂ ਦੁੱਖ ਦਿੰਦਾ ਸੀ, ਤੇ ਜਦੋਂ ਸਰਦੀ ਦਾ ਸਮਾਂ ਹੋਵੇ ਫਿਰ ਉਹ ਠੰਡੇ ਪਾਣੀ ਦੇ ਵਿੱਚ ਜਾ ਕੇ ਖਲੋ ਕੇ ਭਗਤੀ ਕਰਦਾ ਸੀ, ਜਿੱਥੇ ਤੱਕ ਪਾਣੀ ਉਹਦੇ ਗਲ ਗਲ ਆਉਂਦਾ ਹੋਵੇ।
ਫਲ ਫੂਲਣ ਕੋ ਕਰੇ ਆਹਾਰਾ, ਸਿਮਰੈ ਬਿਸ਼ਨ ਬਿਸ਼ਨ ਇੱਕ ਸਾਰਾ।
ਜੰਗਲ ਦੇ ਫਲਾਂ ਤੇ ਫੁੱਲਾਂ ਦਾ ਉਹ ਆਹਾਰ ਕਰਦਾ ਸੀ, ਉਹੀ ਖਾਂਦਾ ਸੀ ਤੇ ਯਾਦ ਕਰਦਾ ਸੀ ਵਿਸ਼ਨੂੰ ਜੀ ਦਾ ਨਾਂ ਲੈ ਕੇ।
ਹੋਯੋ ਰਿਦਾ ਸ਼ੁੱਧ ਜਿਸ ਕੇਰਾ, ਇਸ ਪ੍ਰਕਾਰ ਤਪ ਤਪੇ ਕਨੇਰਾ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੰਨੀ ਵੱਡੀ ਤਪੱਸਿਆ ਉਸਨੇ ਕੀਤੀ ਉਤੰਗ ਰਿਸ਼ੀ ਨੇ ਕਿ ਉਹਦਾ ਹਿਰਦਾ ਸ਼ੁੱਧ ਹੋ ਗਿਆ।
ਸਮ ਦਮ ਸਹਿ ਅਨਸੂਯਕ ਸਾਚੋ, ਜੀਤੇ ਸਭ ਵਿਕਾਰ ਨਹੀਂ ਬਾਂਚੋ।
ਕਵੀ ਜੀ ਲਿਖਦੇ ਨੇ ਕਿ ਈਰਖਾ ਤੋਂ ਰਹਿਤ ਹੋ ਗਿਆ, ਹਿਰਦਾ ਉਸਦਾ ਸ਼ੁੱਧ ਹੋ ਗਿਆ।
ਜੀਤੇ ਸਭ ਵਿਕਾਰ ਨਹੀਂ ਬਾਂਚੋ,
ਸਾਰੇ ਦੇ ਸਾਰੇ ਵਿਕਾਰਾਂ ਦੇ ਉੱਤੇ ਉਸ ਉਤੰਕ ਮੁਨੀ ਨੇ ਜਿੱਤ ਦੀ ਪ੍ਰਾਪਤੀ ਕਰ ਲਈ ਹੈ, ਕੋਈ ਵੀ ਜਿਹੜਾ ਵਿਕਾਰ ਹੈ ਉਹ ਬਚਿਆ ਨਹੀਂ।
ਮਹਾ ਜਿਤੇਂਦਰੇ ਧੀਰਜਵੰਤਾ, ਧਰਮ ਆਤਮਾ ਵੇਦ ਪਠੰਤਾ।
ਹੁਣ ਸਤਿਗੁਰੂ ਜੀ ਸਾਖੀ ਸੁਣਾ ਰਹੇ ਨੇ ਕਿ ਇੰਦਰੀਆਂ ਦੇ ਉੱਤੇ ਉਸਨੇ ਜਿੱਤ ਦੀ ਪ੍ਰਾਪਤੀ ਕਰ ਲਈ, ਧੀਰਜ ਵਾਲਾ ਬਣ ਗਿਆ, ਮਾਨੋ ਕਿ ਧਰਮ ਦੀ ਆਤਮਾ ਸੀ ਔਰ ਵੇਦਾਂ ਦਾ ਪਾਠ ਕਰਨ ਵਾਲਾ ਸੀ। ਮਨ ਨਸ਼ੀਲ ਬੁੱਧੀਵਾਨ ਮਹਾਨ ਮ੍ਰਿਦਲ ਸਰਲ ਆਦਿਕ ਗੁਰ ਨਾਨਾ। ਇਹ ਮੰਨਣਾ ਪਵੇਗਾ ਕਿ ਬਹੁਤ ਜ਼ਿਆਦਾ ਬੁੱਧੀਵਾਨ ਸੀ, ਬੜਾ ਸੀਲ ਸੁਭਾਅ ਵਾਲਾ ਸੀ, ਕੋਮਲ ਹਿਰਦੇ ਦਾ ਮਾਲਕ ਸੀ। ਇਸ ਤਰ੍ਹਾਂ ਦੇ ਬਹੁਤ ਸਾਰੇ ਦੈਵੀ ਗੁਣ ਉਸ ਅਤੰਕ ਮੁਨੀ ਦੇ ਵਿੱਚ ਸਨ।
ਰੋਕ ਬਾਏ ਕੋ ਲਾਏ ਸਮਾਦਾ ਕਰਤ ਅਰਾਧਨ ਬਿਸ਼ਨ ਅਗਾਦਾ।
ਆਪਣੀ ਵਾਯੂ ਨੂੰ ਰੋਕੇ, ਭਾਵ ਕਿ ਆਪਣੇ ਸਵਾਸਾਂ ਨੂੰ ਰੋਕੇ, ਉਹ ਐਸੀ ਸਮਾਧੀ ਲਾਉਂਦਾ ਸੀ ਜਿਸ ਸਮਾਧੀ ਦੇ ਵਿੱਚ ਉਹ ਸਿਰਫ ਕੇਵਲ ਵਿਸ਼ਨੂੰ ਭਗਵਾਨ ਦੀ ਆਰਾਧਨਾ ਕਰਦਾ ਸੀ।
ਮ੍ਰਿਦਲ ਲਾਲ ਸ਼ੁਭ ਲਲਿਤ ਵਿਸਾਲਾ ਪਾਵਨ ਪਰਮ ਚਰਨ ਦੁੱਤ ਜਾਲਾ।
ਕਿਸ ਤਰ੍ਹਾਂ ਦਾ ਭਗਵਾਨ ਵਿਸ਼ਨੂੰ ਦਾ ਸਰੂਪ ਹੈ ਉਸ ਦਾ ਕਵੀ ਜੀ ਨੇ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਮ੍ਰਿਦਲ ਲਾਲ ਸ਼ੁਭ ਲਲਿਤ ਵਿਸਾਲਾ, ਭਾਵ ਕੇ ਕੋਮਲ ਲਾਲ ਉਹਨਾਂ ਦੇ ਚਰਨ ਨੇ, ਪਾਵਨ ਪਰਨ ਚਰਨ ਦੁੱਤ ਜਾਲਾ। ਇਸ ਤੋਂ ਇਲਾਵਾ ਵਿਸ਼ਨੂੰ ਭਗਵਾਨ ਦੇ ਜਿਹੜੇ ਚਰਨ ਨੇ ਉਹ ਬਹੁਤ ਜ਼ਿਆਦਾ ਪਾਵਨ ਤੇ ਪਵਿੱਤਰ ਨੇ ਔਰ ਸੋਭਾ ਵਾਲੇ ਨੇ।
ਜੰਗ ਜੁਗਲ ਇਕ ਸਮ ਜਨ ਕੇਲਾ ਪੀਤ ਬਸਤ੍ਰ ਸ਼ੋਭਤ ਤਨ ਮੇਲਾ।
ਵਿਸ਼ਨੂੰ ਭਗਵਾਨ ਦੀਆਂ ਜਿਹੜੀਆਂ ਲੱਤਾਂ ਨੇ, ਉਹਨਾਂ ਦੀਆਂ ਜਿਹੜੀਆਂ ਜੰਗਾਂ ਨੇ, ਉਹ ਕਵੀ ਜੀ ਲਿਖਦੇ ਨੇ ਕਿ ਕੇਲੇ ਦੇ ਰੁੱਖ ਦੇ ਸ਼ਕਲ ਦੀਆਂ ਨੇ। ਪੀਤ ਬਸਤ੍ਰ ਸ਼ੋਭਤ ਤਨ ਮੇਲਾ, ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਜਿਹੜੇ ਪੀਲੇ ਬਸਤ੍ਰ ਨੇ ਉਹਨਾਂ ਨੂੰ ਧਾਰਨ ਕੀਤਾ।
ਆਯੁਤ ਛਾਤੀ ਬਾਹ ਵਿਸਾਲਾ ਸ਼ਸਤ੍ਰ ਤਰੇ ਔਰ ਪਰ ਬਨ ਮਾਲਾ।
ਚੌੜੀ ਛਾਤੀ ਹੈ, ਇਸ ਤੋਂ ਇਲਾਵਾ ਜਿਹੜੀਆਂ ਬਾਹਾਂ ਨੇ ਉਹ ਬਹੁਤ ਜ਼ਿਆਦਾ ਲੰਮੀਆਂ ਨੇ। ਸ਼ਸਤ੍ਰ ਤਰੇ ਔਰ ਪਰ ਬਨ ਮਾਲਾ, ਸ਼ਸਤ੍ਰਾਂ ਨੂੰ ਧਾਰਨ ਕੀਤਾ ਹੋਇਆ। ਇਸ ਤੋਂ ਇਲਾਵਾ ਗਲੇ ਦੇ ਵਿੱਚ ਵੈਜੰਤੀ ਮਾਲਾ ਹੈ।
ਨੂਪਰ ਛੁਦਰ ਕੰਟ ਕਾ ਕੁੰਡਲ ਸ਼ਾਮਲ ਬਰਨ ਸ਼ੋਭਤ ਮੁਖ ਮੰਡਲ।
ਪੈਰਾਂ ਦੇ ਵਿੱਚ ਝਾਂਜਰਾਂ ਨੇ, ਇਸ ਤੋਂ ਇਲਾਵਾ ਲੱਕ ਦੇ ਨਾਲ ਤਰਾਗੀ ਹੈ, ਕੰਨਾਂ ਦੇ ਵਿੱਚ ਕੁੰਡਲ ਨੇ। ਸ਼ਾਮਲ ਬਰਨ ਸ਼ੋਭਤ ਮੁਖ ਮੰਡਲ, ਕਾਲਾ ਜਿਹੜਾ ਸ਼ਾਮ ਰੰਗ ਹੈ ਉਹ ਸੋਭ ਰਿਹਾ ਹੈ ਮੁਖ ਮੰਡਲ ਦੇ ਉੱਤੇ।
ਮੁਕਟ ਉਤੰਗ ਸੀਸ ਪਰ ਪ੍ਰਾਜੇ ਮੇਚਕ ਚਿਕਨ ਚਕਰ ਬਿਰਾਜੇ।
ਸੀਸ ਦੇ ਉੱਤੇ ਬਹੁਤ ਸੁੰਦਰ ਜਿਹੜਾ ਮੁਕਟ ਹੈ ਉਹ ਸੋਭਾ ਪਾ ਰਿਹਾ ਹੈ।
ਮੇਚਕ ਚਿਕਰਨ ਚਕਰ ਬਿਰਾਜੇ,
ਮੇਚਕ ਕਹਿੰਦੇ ਨੇ ਕਾਲੇ ਨੂੰ, ਭਾਵ ਕੇ ਕਾਲੇ ਤੇ ਚਮਕੀਲੇ ਭਗਵਾਨ ਵਿਸ਼ਨੂੰ ਜੀ ਦੇ ਵਾਲ ਨੇ।
ਅਸ ਸਰੂਪ ਕੋ ਧਰ ਕੇ ਧਿਆਨ ਨਿਸ਼ਚਲ ਬੈਠੇ ਮੁਨੀ ਮਹਾਨ।
ਇਸ ਤਰ੍ਹਾਂ ਦੇ ਸਰੂਪ ਨੂੰ ਮਨ ਦੇ ਵਿੱਚ ਧਾਰਨ ਕਰਕੇ ਇੱਕ ਬਿਰਤੀ ਦੇ ਵਿੱਚ ਉਹ ਮੁਨੀ ਬੈਠਦਾ ਸੀ ਜਿਸ ਦਾ ਨਾਮ ਸੀ ਉਤੰਕ।
ਉਗਰ ਤਪਿਓ ਤਪ ਜਬ ਧਰ ਧੀਰ ਮੁਨ ਮਨ ਕੀ ਲਖ ਪ੍ਰਭੂ ਗੰਭੀਰ।
ਜਦੋਂ ਇਸ ਤਰੀਕੇ ਦੇ ਨਾਲ ਉਹਨੇ ਬਹੁਤ ਜ਼ਿਆਦਾ ਕਠਿਨ ਤਪ ਕੀਤਾ, ਧੀਰਜ ਨੂੰ ਧਾਰਨ ਕਰਕੇ ਮੁਨ ਮਨ ਕੀ ਲਖ ਪ੍ਰਭੂ ਗੰਭੀਰ, ਉਸ ਵੇਲੇ ਮੁਨੀ ਦੇ ਮਨ ਦੀ ਮਨੋ ਦਸ਼ਾ ਨੂੰ ਪ੍ਰਭੂ ਗੰਭੀਰ ਵਿਸ਼ਨੂੰ ਭਗਵਾਨ ਨੇ ਜਾਣਿਆ।
ਮਹਾ ਕਿਰਪਾਲ ਕਿਰਪਾ ਕਰ ਆਏ ਰਿਖ ਉਤੰਕ ਆਸ਼ਰਮ ਜਿਸ ਥਾਏ।
ਮਹਾ ਕਿਰਪਾਲੂ ਜਿਹੜੇ ਭਗਵਾਨ ਨੇ ਉਹਨਾਂ ਨੇ ਵੱਡੀ ਕਿਰਪਾ ਨੂੰ ਧਾਰਨ ਕੀਤਾ ਤੇ ਰਿਖੀ ਨੂੰ ਦਰਸ਼ਨ ਦੇਣ ਦੇ ਵਾਸਤੇ ਉਸ ਦੇ ਆਸ਼ਰਮ ਦੇ ਵਿੱਚ ਪਹੁੰਚ ਗਏ।
ਦੇਖਤ ਦਰਸ਼ਨ ਭਾਇਓ ਨਿਹਾਲ ਕਰੀ ਦੰਡਵਤ ਮੁਨ ਤਤ ਕਾਲ।
ਜਦੋਂ ਹੀ ਉਤੰਗ ਮੁਨੀ ਨੇ ਭਗਵਾਨ ਵਿਸ਼ਨੂੰ ਜੀ ਦੇ ਦਰਸ਼ਨ ਕੀਤੇ ਤੇ ਨਿਹਾਲ ਹੋ ਗਿਆ, ਉਸ ਨੇ ਲੰਮੇ ਪੈ ਕੇ ਡੰਡਾਉਤ ਕੀਤੀ।
ਹਾਥ ਜੋਰ ਦਰਸ਼ਨ ਕੋ ਦੇਖਾ ਤਪ ਸਾਧਨ ਫਲ ਪਾਏ ਅਸ਼ੇਖਾ।
ਹੱਥ ਜੋੜ ਕੇ ਉਸ ਨੇ ਦਰਸ਼ਨ ਕੀਤਾ ਹੈ ਭਗਵਾਨ ਦਾ, ਤਪ ਸਾਧਨ ਫਲ ਪਾਏ ਅਸ਼ੇਖਾ, ਭਾਵ ਕਿ ਜਿੰਨੀ ਵੀ ਤਪ ਦੀ ਸਾਧਨਾ ਕੀਤੀ ਸੀ, ਲੱਗਦਾ ਕਿ ਉਸ ਤਪੱਸਿਆ ਦਾ ਅੱਜ ਫਲ ਮਿਲ ਗਿਆ।
ਰੇਖਿਓ ਤਾਂਕ ਕੇ ਔਰ ਕੀ ਜਾਨੀ, ਪੁਰਸ਼ੋਤਮ ਪ੍ਰਭ ਸਮਤ ਬਖਾਨੀ।
ਰਿਖੀ ਉਹ ਤੰਕ ਦੇ ਹਿਰਦੇ ਦੀ ਗੱਲ ਨੂੰ ਜਾਣ ਕੇ ਉਹ ਜੋ ਪੁਰਸ਼ੋਤਮ ਪ੍ਰਭੂ ਨੇ ਉਹਨਾਂ ਨੇ ਫਿਰ ਸਮਤ ਬਖਾਨੀ ਕਹਿਣ ਤੋਂ ਭਾਵ ਹੈ ਕਿ ਮੁਸਕਰਾ ਕੇ ਆਖੇ।
ਹੋਏ ਬਬੇਕ ਸਤਾ ਸਤ ਕੇਰ, ਪਾਵੇਂ ਗਿਆਨ ਆਤਮਾ ਹੇਰ।
ਭਗਵਾਨ ਨੇ ਬਚਨ ਕੀਤਾ ਕਿ ਤੈਨੂੰ ਸੱਤਾ ਸੱਤ ਦੇ ਵਿਵੇਕ ਦੀ ਗਿਆਨ ਦੀ ਪ੍ਰਾਪਤੀ ਹੋਵੇਗੀ, ਭਾਵੇਂ ਗਿਆਨ ਆਤਮਾ ਹੇਰ, ਗਿਆਨ ਦੀ ਪ੍ਰਾਪਤੀ ਹੋਵੇਗੀ ਤੇ ਆਤਮਾ ਦਾ ਜਾਣੂ ਹੋਵੇਗਾ।
ਪਦਵੀ ਪਰ ਪਾਏ ਹੈ ਮੋਰੀ, ਚਰਨ ਪਰਾਇਣ ਬੁੱਧ ਬਰ ਤੋਰੀ।
ਭਗਵਾਨ ਨੇ ਆਖਿਆ ਕਿ ਮੇਰੇ ਚਰਨਾਂ ਦੇ ਨਾਲ ਆਪਣੀ ਮਤ ਨੂੰ ਬੁੱਧੀ ਨੂੰ ਤੂੰ ਜੋੜਿਆ ਹੋਇਆ, ਮੇਰੇ ਚਰਨਾਂ ਦੇ ਪ੍ਰਾਣ ਹੈ, ਭਾਵ ਕਿ ਮੇਰੇ ਚਰਨਾਂ ਦੇ ਆਸਰੇ ਦੇ ਉੱਤੇ ਹੈ। ਪਦਵੀ ਪਰਮ ਪਾਏ ਹੈ ਮੋਰੀ, ਇਸ ਕਰਕੇ ਮੇਰੀ ਕਿਰਪਾ ਦੇ ਨਾਲ ਤੈਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇ।
ਤਵ ਤਪ ਮੈਂ ਜੋ ਬਿਘਨ ਕਰੰਤਾ, ਤਿਸ ਕੋ ਬਨਵ ਆਪ ਮੈਂ ਹੰਤਾ।
ਉਹ ਜਿਹੜਾ ਉਤੰਕ ਮੁਨੀ ਹੈ ਉਹ ਸਾਧਨਾ ਕਰਦਾ ਸੀ, ਪਰ ਸਿੱਧੇ ਤੌਰ ਦੇ ਉੱਤੇ ਕਦੇ ਵੀ ਉਹ ਜਿਹੜਾ ਧੁੰਦ ਰਾਕਸ਼ਾ ਜਾਂ ਦੈਂਤ ਹੈ ਉਹਨੇ ਕਦੇ ਨੁਕਸਾਨ ਨਹੀਂ ਪਹੁੰਚਾਇਆ। ਪਰ ਕਵੀ ਜੀ ਨੇ ਪਿੱਛੇ ਇਸ ਗੱਲ ਦਾ ਜ਼ਿਕਰ ਕੀਤਾ, ਸਭ ਜੀਵਨ ਕੋ ਪੀੜਨ ਕਰਹੀ, ਜਬੈ ਨਾਸਕਾਂ ਸਵਾਸ ਉਸਰਹੀ। ਕਿ ਜਦੋਂ ਹੀ ਆਪਣੀਆਂ ਨਾਸਾਂ ਦੇ ਨਾਲ ਉਹ ਸਵਾਸ ਲੈਂਦਾ ਸੀ ਉਸ ਵੇਲੇ ਸਾਰੇ ਜੀਵਨ ਨੂੰ ਪੀੜਿਤ ਕਰ ਦਿੰਦਾ ਸੀ। ਇਸ ਕਰਕੇ ਸਾਰਿਆਂ ਜੀਵਾਂ ਨੂੰ ਪੀੜਨ ਕਰਦਾ ਸੀ, ਕਿਉਂਕਿ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਹਨੇਰੀ ਆ ਜਾਂਦੀ ਸੀ, ਧੂਲ ਮਿੱਟੀ ਉੱਡਦੀ ਸੀ, ਕੰਕਰਾਂ ਉੱਡਦੀਆਂ ਸਨ, ਇਸ ਤੋਂ ਇਲਾਵਾ ਭੂਚਾਲ ਵੀ ਆ ਜਾਂਦਾ ਸੀ। ਇਸ ਕਰਕੇ ਸਾਰਿਆਂ ਜੀਵਾਂ ਨੂੰ ਉਸ ਵੇਲੇ ਪੀੜਾ ਹੁੰਦੀ ਸੀ। ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਤਿਸ ਕੋ ਬਨਮ ਆਪ ਮੈਂ ਹੰਤਾ, ਤਵ ਤਪ ਮੈਂ ਜੋ ਵਿਘਨ ਕਰੰਤਾ। ਕਿ ਤੇਰੀ ਤਪੱਸਿਆ ਦੇ ਵਿੱਚ ਜੋ ਵਿਘਨ ਪਾਉਂਦਾ ਹੈ, ਭਾਵ ਕਿ ਧੁੰਦ ਦੈਂਤ, ਉਹਦਾ ਨਾਸ ਕਰਤਾ ਮੈਂ ਆਪ ਬਣਾਂਗਾ, ਮੈਂ ਉਸ ਨੂੰ ਮਾਰਾਂਗਾ।
ਸੁਰ ਬਾਰ ਲਭਤ ਦੈਂਤ ਜੋ ਹੈ, ਇਸ ਬਿਦ ਕਰੇ ਮ੍ਰਿਤ ਕੋ ਲਹਿ।
ਭਗਵਾਨ ਵਿਸ਼ਨੂੰ ਜੀ ਨੇ ਉਤੰਕ ਰਿਸ਼ੀ ਨੂੰ ਆਖਿਆ ਹੈ,
ਸੁਰ ਬਰ ਲਭਤ ਦੈਂਤ ਜੋ ਹੈ,
ਕਹਿਣ ਤੋਂ ਪਾਵੇ ਕਿ ਦੇਵਤਿਆਂ ਦਾ ਵਰ ਜਿਸ ਨੂੰ ਲੱਭਿਆ ਹੈ, ਭਾਵ ਕਿ ਦੇਵਤਿਆਂ ਦੇ ਵੱਲੋਂ ਜਿਨੂੰ ਵਰਦਾਨ ਮਿਲੇ ਨੇ, ਐਸੇ ਦੈਂਤ ਧੁੰਦ ਦਾ ਨਾਸ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਜਿਵੇਂ ਮੈਂ ਤੈਨੂੰ ਦੱਸਣ ਲੱਗਾ।
ਕੁਲ ਇਕ ਵਾਕ ਵਿਖੇ ਜੋ ਰਾਜਾ, ਧਰਮ ਆਤਮਾ ਅਧਿਕ ਸਮਾਜਾ।
ਭਗਵਾਨ ਵਿਸ਼ਨੂੰ ਨੇ ਆਖਿਆ ਕਿ ਇਖਵਾਕ ਦੀ ਕੁਲ ਦੇ ਵਿੱਚ ਜਿਹੜਾ ਇਸ ਵਕਤ ਰਾਜਾ ਹੈ,
ਧਰਮ ਆਤਮਾ ਅਧਿਕ ਸਮਾਜਾ, ਉਹ ਧਰਮ ਦੀ ਆਤਮਾ ਹੈ ਔਰ ਬਹੁਤ ਵੱਡਾ ਉਹ ਰਾਜਾ ਹੈ। ਇਸ ਮਾਰ ਨਿਹਿਤ ਪ੍ਰੇਰੋ ਜਾਏ, ਦੀਜੈ ਧੀਰਜ ਤੇ ਬੰਦ ਵਾਏ।
ਭਗਵਾਨ ਨੇ ਆਖਿਆ ਕਿ ਉਸ ਰਾਜੇ ਨੂੰ ਜਾ ਕੇ ਇਹਦੇ ਮਾਰਨ ਦੀ ਪ੍ਰੇਰਣਾ ਦੇ ਔਰ ਉਸ ਦੇ ਮਨ ਦੇ ਵਿੱਚ ਧੀਰੇ ਦੇਣੇ।
ਦੈਂਤ ਸਰੀਰ ਆਕਾਰ ਮਹਾਨ, ਪਰਾਕ੍ਰਮ ਤੇਜ ਬਿਖੈ ਬਲਵਾਨ।
ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਕਿ ਦੈਂਤ ਦੇ ਸਰੀਰ ਦਾ ਆਕਾਰ ਬਹੁਤ ਵੱਡਾ ਹੈ, ਇਸ ਤੋਂ ਇਲਾਵਾ ਇਹ ਦੈਂਤ ਬਲੀ ਵੀ ਬਹੁਤ ਹੈ, ਪਰਾਕ੍ਰਮੀ ਵੀ ਬਹੁਤ ਹੈ।
ਭੂ ਪਾਲਕ ਤਿਸ ਕੇ ਨਾ ਸਮਾਨਾ, ਈਖ ਦਯੋਜ ਤਾਂ ਹੀ ਅਗਵਾਨਾ।
ਭਗਵਾਨ ਵਿਸ਼ਨੂੰ ਜੀ ਕਹਿੰਦੇ ਨੇ ਏਡਾ ਬਲਵਾਨ ਹੈ ਕਿ ਧਰਤੀ ਦੇ ਉੱਤੇ ਜਿੰਨੇ ਵੀ ਰਾਜੇ ਨੇ ਕੋਈ ਵੀ ਰਾਜਾ ਇਹਦੀ ਸਮਾਨਤਾ ਕਰ ਨਹੀਂ ਸਕਦਾ,
ਭਾਵ ਕਿ ਸਾਰਿਆਂ ਰਾਜਿਆਂ ਦਾ ਜਿਹੜਾ ਓਜ ਹੈ, ਜਿਹੜੀ ਤਾਕਤ ਹੈ, ਇਹਦੇ ਸਾਹਮਣੇ ਤੁੱਛ ਹੈ। ਯਾਂ ਤੇ ਮੈਂ ਪ੍ਰਭ ਸੋ ਤਿਸ ਮਾਹੀ, ਤੇਜ ਓਜ ਤੇ ਹੋਇ ਉਤ ਸਾਹੀ।
ਇਸ ਕਰਕੇ ਭਗਵਾਨ ਜੀ ਕਹਿੰਦੇ ਨੇ ਕਿ ਜਿਹੜੇ ਰਾਜੇ ਦੀ ਗੱਲ ਮੈਂ ਤੈਨੂੰ ਕਹਿ ਰਿਹਾ ਹਾਂ ਉਹ ਵੀ ਇਹਦੇ ਸਾਹਮਣੇ ਕੁਝ ਨਹੀਂ ਹੋਵੇਗਾ, ਪਰ ਮੈਂ ਉਸ ਰਾਜੇ ਦੇ ਅੰਦਰ ਪ੍ਰਵੇਸ਼ ਕਰਾਂਗਾ, ਉਸ ਦੀ ਓਜ ਨੂੰ ਉਸ ਦੀ ਤਾਕਤ ਨੂੰ ਵਧਾ ਦਿਆਂਗਾ।
ਨਿਪਤ ਸਰੂਪ ਧਾਰ ਮੈਂ ਆਪੀ, ਰਚੋ ਜੋਦ ਹਿਤ ਤਵ ਰਿਪ ਖਾਪੀ।
ਭਗਵਾਨ ਵਿਸ਼ਨੂੰ ਜੀ ਉਸ ਰਿਖੀ ਉਤੰਕ ਨੂੰ ਕਹਿੰਦੇ ਨੇ ਕਿ ਇਸੇ ਤਰ੍ਹਾਂ ਮੰਨ ਲੈ ਕਿ ਮੈਂ ਹੀ ਰਾਜੇ ਦੇ ਸਰੂਪ ਨੂੰ ਧਾਰਨ ਕਰਕੇ ਆਪ ਹੀ ਉਸ ਧੁੰਦ ਦੇ ਨਾਲ ਯੁੱਧ ਕਰਾਂਗਾ। ਇਸ ਤਰ੍ਹਾਂ ਉਹ ਜਿਹੜਾ ਦੁਨੀਆਂ ਦਾ ਦਵੈਖੀ ਦੈਂਤ ਹੈ ਉਹ ਮਾਰਿਆ ਜਾਏਗਾ।
ਸੁਰਗਨ ਕੋ ਕੰਟਕ ਬੁਰੇ ਆਰੀ, ਨਰ ਤਨ ਬਨ ਮੈਂ ਲਿਓ ਆਰੀ ਮਾਰੀ।
ਭਗਵਾਨ ਨੇ ਆਖਿਆ ਕਿ ਸਾਰਿਆਂ ਦੇਵਤਿਆਂ ਨੂੰ ਬੁਰਾ ਦੁੱਖ ਦੇਣ ਵਾਲਾ ਹੈ, ਮੈਂ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਹੀ ਉਸ ਨੂੰ ਮਾਰਾਂਗਾ।
ਇਸ ਤਨ ਤੇ ਨਹੀਂ ਮਾਰਨ ਬਨੇ, ਅਪੈ ਹੋਣ ਕੇ ਬਰ ਲੀਏ ਕਨੇ।
ਭਗਵਾਨ ਜੀ ਕਹਿੰਦੇ ਨੇ ਕਿ ਇਸ ਸਰੂਪ ਦੇ ਵਿੱਚ ਉਸ ਨੂੰ ਮਾਰਨਾ ਬਣਦਾ ਨਹੀਂ ਹੈ, ਅਪੈ ਹੋਣ ਕੇ ਬਰ ਲੀਏ ਕਨੇ। ਉਸ ਨੇ ਅਪੈ ਹੋਣ ਦੇ, ਨਿਡਰ ਹੋਣ ਦੇ ਬਹੁਤ ਵੱਡੇ ਵੱਡੇ ਵਰਦਾਨ ਲਏ ਹੋਏ ਨੇ।
ਇਸ ਪ੍ਰਕਾਰ ਕਹਿ ਕਰ ਗੋਸਾਈ, ਅੰਤਰ ਧਿਆਨ ਪਾਏ ਤਿਸ ਥਾਈ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਸੁਣਾਉਂਦੇ ਨੇ ਸਾਖੀ ਕਿ ਉਤੰਕ ਮੁਨੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸਮਝਾ ਕੇ ਫੇਰ ਭਗਵਾਨ ਵਿਸ਼ਨੂੰ ਜੀ ਅੰਤਰ ਧਿਆਨ ਹੋ ਗਏ, ਅਦ੍ਰਿਸ਼ ਹੋ ਗਏ, ਗਾਇਬ ਹੋ ਗਏ।
ਰਿਖ ਉਤੰਕ ਨੇ ਸਭ ਵਿਦ ਜਾਨੀ, ਜਿਸ ਪ੍ਰਕਾਰ ਸ੍ਰੀ ਵਿਸ਼ਨ ਬਖਾਨੀ।
ਉਤੰਕ ਰਿਖੀ ਨੇ ਸਾਰੀ ਵਿਧੀ ਨੂੰ ਜਾਣਿਆ ਜਿਹੜੀ ਵਿਧੀ ਸਮਝਾਈ ਸੀ ਭਗਵਾਨ ਵਿਸ਼ਨੂੰ ਜੀ ਨੇ।
ਤਪ ਫਲ ਲਭਤ ਕਿਰਤਾਰਥ ਹੋਵਾ, ਲੋਚਨ ਗੋਚਰ ਸ੍ਰੀ ਪ੍ਰਭ ਜੋਵਾ।
ਤਪ ਦਾ ਵੱਡਾ ਉਸ ਨੂੰ ਫਲ ਮਿਲ ਗਿਆ ਹੈ। ਰਿਖੀ ਉਤੰਕ ਬਹੁਤ ਜ਼ਿਆਦਾ ਕਿਰਤਾਰਥ ਹੋ ਗਿਆ, ਨਿਹਾਲ ਹੋ ਗਿਆ।
ਲੋਚਨ ਗੋਚਰ ਸ੍ਰੀ ਪ੍ਰਭ ਜੋਵਾ,
ਕਿਉਂਕਿ ਉਸ ਨੇ ਆਪਣੀ ਅੱਖਾਂ ਦੇ ਨਾਲ ਭਗਵਾਨ ਵਿਸ਼ਨੂੰ ਜੀ ਦਾ ਦਰਸ਼ਨ ਕਰ ਲਏ।
ਹਰ ਖਤ ਕੈਤ ਪਾਇਓ ਪ੍ਰਸਥਾਨ, ਨਗਰ ਅਯੁੱਧਿਆ ਕੋ ਸਮੂਹਨ।
ਫੇਰ ਖੁਸ਼ੀ ਦੇ ਨਾਲ ਉਸ ਉਤੰਕ ਰਿਸ਼ੀ ਨੇ ਪ੍ਰਸਥਾਨ ਕੀਤਾ ਹੈ, ਅਯੁੱਧਿਆ ਦੇ ਵੱਲ ਮੂੰਹ ਕਰਕੇ ਚੱਲ ਪਿਆ।
ਧਰਮ ਆਤਮਾ ਮੁਨੀ ਪ੍ਰਤਾਪੀ, ਜਿਨ ਰਖੀਕ ਬਹੁ ਤਪ ਤੇ ਤਾਪੀ।
ਉਹ ਮੁਨੀ ਬੜਾ ਪ੍ਰਤਾਪੀ ਹੈ, ਮਾਨੋ ਕੇ ਧਰਮ ਦੀ ਆਤਮਾ ਹੈ, ਜਿਨ੍ਹੇ ਕੇ ਤਪ ਦੀ ਸਾਧਨਾ ਕੀਤੀ ਤੇ ਇੰਦਰੀਆਂ ਨੂੰ ਆਪਣੇ ਵਸ ਦੇ ਵਿੱਚ ਰੱਖਿਆ।
ਹਤਨ ਲਾਲ ਸਾ ਦੈਂਤ ਬਡੇਰੀ, ਤੇਹ ਮ੍ਰਿਤ ਪ੍ਰਾਪਤ ਕੀ ਬਿਦ ਹੇਰੀ।
ਕਵੀ ਜੀ ਲਿਖਦੇ ਨੇ ਉਹਦੇ ਮਨ ਦੀ ਲਾਲਸਾ ਸੀ ਕਿ ਦੈਂਤ ਨੂੰ ਮਾਰਿਆ ਜਾਵੇ।
ਤੇਹ ਮ੍ਰਿਤ ਪ੍ਰਾਪਤ ਕੀ ਬਿਦ ਹੇਰੀ,
ਕਿ ਕਿਸ ਤਰੀਕੇ ਦੇ ਨਾਲ ਉਸ ਧੁੰਦ ਦੈਤ ਦੀ ਮ੍ਰਿਤਯੂ ਹੋ ਸਕਦੀ ਹੈ। ਇਸ ਦੀ ਵਿਧੀ ਭਗਵਾਨ ਨੇ ਉਸ ਨੂੰ ਸਮਝਾ ਦਿੱਤੀ ਸੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਗਮਨਿਓ ਮੁਨੀ ਉਤੰਕ ਮਗ, ਪੂਰੀ ਅਯੁੱਧਿਆ ਜਾਏ ਦਵਾਰਪਾਲ ਸੋ ਤੇ ਕਹਿਓ ਨਿਪਕੋ ਦੇਹੋ ਜਨਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਚਲਦਿਆਂ ਚਲਦਿਆਂ ਉਤੰਕ ਮੁਨੀ ਅਯੁੱਧਿਆ ਨਗਰੀ ਦੇ ਵਿੱਚ ਪਹੁੰਚਿਆ ਹੈ। ਜਾ ਕੇ ਦਵਾਰਪਾਲ ਨੂੰ ਉਸ ਨੇ ਆਖਿਆ ਹੈ, ਨਿਪਕੋ ਦੇਹੋ ਜਨਾਏ, ਕਿ ਮੇਰੇ ਆਉਣ ਦੀ ਖਬਰ ਆਪਣੇ ਰਾਜੇ ਨੂੰ ਦੇਵੋ।
ਮੁਨੀ ਉਤੰਕ ਆਏ ਥਿਤ ਦੁਆਰੇ, ਮਿਲਬੋ ਚੈਤ ਤੁਮੈ ਇਕ ਬਾਰੇ।
ਦਵਾਰਪਾਲ ਨੂੰ ਮੁਨੀ ਨੇ ਸੰਦੇਸ਼ਾ ਦਿੱਤਾ ਹੈ ਕਿ ਜਾ ਕੇ ਆਪਣੇ ਰਾਜੇ ਨੂੰ ਆਖੋ ਕਿ ਉਤੰਕ ਮੁਨੀ ਤੁਹਾਡੇ ਦੁਆਰੇ ਦੇ ਉੱਤੇ ਪਹੁੰਚਿਆ ਹੋਇਆ, ਉਹ ਤੁਹਾਨੂੰ ਇੱਕ ਵਾਰ ਮਿਲਣਾ ਚਾਹੁੰਦਾ।
ਸੁਣਤ ਤੁਰਤ ਹੀ ਅੰਤਰ ਗਯੋ, ਮੁਨਿ ਅਗਵਨ ਜਨਾਵਤ ਪਯੋ।
ਸੁਣਦਿਆਂ ਸਾਰ ਹੀ ਦਵਾਰਪਾਲ ਅੰਦਰ ਰਾਜੇ ਦੇ ਕੋਲ ਪਹੁੰਚਿਆ ਹੈ ਤੇ ਮੁਨੀ ਦਾ ਆਗਮਨ ਉਸ ਨੇ ਰਾਜੇ ਨੂੰ ਦੱਸਿਆ ਕਿ ਉਤੰਕ ਮੁਨੀ ਜੀ ਪਧਾਰੇ ਹੋਏ ਨੇ।
ਮਹੀਪਾਲਕ ਸੁਣ ਰਿਖ ਕੀ ਸੁਧ ਕੋ, ਉਠਿਓ ਚਟਤ ਕਰਕੇ ਸੁਧ ਬੁੱਧ ਕੋ।
ਉਸ ਵੇਲੇ ਉਹ ਜਿਹੜਾ ਮਹੀ ਪਾਲਕ ਸੀ, ਉਹ ਜਿਹੜਾ ਰਾਜਾ ਸੀ, ਉਸ ਨੂੰ ਜਦੋਂ ਪਤਾ ਲੱਗਾ ਕਿ ਉਤੰਕ ਮੁਨੀ ਜੀ ਆਏ ਨੇ, ਉਸ ਵੇਲੇ ਝੱਟ ਹੀ ਉਹਨਾਂ ਨੂੰ ਮਿਲਣ ਦੇ ਵਾਸਤੇ ਉਹ ਤਿਆਰ ਹੋ ਪਿਆ ਹੈ, ਸ਼ੁੱਧ ਬੁੱਧ ਕੋ ਆਪਣੀ ਬੁੱਧੀ ਨੂੰ ਸ਼ੁੱਧ ਕਰਕੇ।
ਕਰ ਤਰ ਪੂਜਾ ਸਰਬ ਪ੍ਰਕਾਰ, ਚੱਲ ਆਇਓ ਤੂਰਨ ਨਿਜ ਦੁਆਰ।
ਪੂਜਾ ਦੀ ਸਮੱਗਰੀ ਨੂੰ ਲੈ ਕੇ ਤਿਆਰ ਹੋ ਕੇ ਝੱਟ ਹੀ ਰਾਜਾ ਦੁਆਰ ਦਿੱਤੇ ਪਹੁੰਚ ਗਏ।
ਕਰ ਬੰਧਨ ਪਾਦਾਰਗ ਦੀਨਸ, ਆਦਰ ਸਭ ਵਿਦ ਕੋ ਬਹੁ ਕੀਨਸ।
ਸਾਰਿਆਂ ਤੋਂ ਪਹਿਲਾਂ ਰਾਜੇ ਨੇ ਆਣ ਕੇ ਆਪਣੇ ਹੱਥਾਂ ਦੇ ਨਾਲ ਮੁਨੀ ਜੀ ਦੇ ਚਰਨ ਧੋਤੇ ਨੇ, ਹਰ ਇੱਕ ਪ੍ਰਕਾਰ ਦਾ ਬਹੁਤ ਜ਼ਿਆਦਾ ਆਦਰ ਮਾਣ ਕੀਤਾ।
ਆਪਣੇ ਸੰਗ ਸਭਾ ਮੈਂ ਆਨਿਓ, ਪ੍ਰਸ਼ਨ ਅਨਾ ਮੈਂ ਨਮਰ ਬਖਾਨਿਓ।
ਫਿਰ ਸਤਕਾਰ ਦੇ ਨਾਲ ਆਪਣੀ ਸਭਾ ਦੇ ਵਿੱਚ ਲੈ ਕੇ ਰਾਜਾ ਪਹੁੰਚਿਆ ਹੈ।
ਪ੍ਰਸ਼ਨ ਅਨਾ ਮੈਂ ਨਮਰ ਬਖਾਨਿਓ
ਕਹਿਣ ਤੋਂ ਪਾਵੇ ਹੈ ਕਿ ਸੁਖ ਸਾਂਦ ਦੀ ਪੁੱਛ ਨਿਮਰਤਾ ਦੇ ਨਾਲ ਕੀਤੀ।
ਵੱਡੇ ਭਾਗ ਮੋਰੇ ਸਭ ਪਾਂਤੀ, ਦੀਨਸ ਦਰਸ ਬਿਗਣ ਗਨ ਕਾਤੀ।
ਹੱਥ ਜੋੜ ਕੇ ਰਾਜਾ ਕਹਿੰਦਾ ਹੈ ਕਿ ਮੁਨੀ ਜੀ ਮੇਰੇ ਬਹੁਤ ਵੱਡੇ ਉੱਚੇ ਭਾਗ ਨੇ, ਕਿ ਕਿਰਪਾ ਕੀਤੀ ਹੈ ਮੇਰੇ ਉੱਤੇ, ਤੁਸੀਂ ਆਣ ਕੇ ਮੈਨੂੰ ਦਰਸ਼ਨ ਦਿੱਤਾ ਹੈ, ਤੁਹਾਡਾ ਦਰਸ਼ਨ ਕਰਨ ਦੇ ਨਾਲ ਹੀ ਮੇਰੇ ਵੱਡੇ ਵਿਘਨ ਖਤਮ ਹੋ ਗਏ ਹੋਣਗੇ।
ਆਵਨ ਸਫਲ ਆਪਣੋ ਕਰੀਏ, ਨਿਜ ਅਗਵਨ ਸੁਹੇਤ ਯੋਚਰੀਏ।
ਹੱਥ ਜੋੜ ਕੇ ਰਾਜਾ ਕਹਿੰਦਾ ਹੈ ਕਿ ਕਿਰਪਾ ਕਰਕੇ ਤੁਸੀਂ ਆਪਣੇ ਆਉਣੇ ਨੂੰ ਸਫਲ ਕਰੋ। ਕਹਿਣ ਤੋਂ ਭਾਵ ਹੈ ਕਿ ਤੁਹਾਡੇ ਇੱਥੇ ਆਉਣ ਦਾ ਕੀ ਕਾਰਨ ਹੈ, ਕਿਰਪਾ ਕਰਕੇ ਦੱਸੋ।
ਸੁਣਤ ਮੁਨੀ ਨੇ ਨਿਜ ਪਿਪਰਾਏ, ਮਹੀ ਪਾਲਕ ਕੋ ਦੀਨ ਜਨਾਏ।
ਜਦੋਂ ਇਸ ਤਰੀਕੇ ਦੇ ਨਾਲ ਰਾਜੇ ਨੇ ਬੇਨਤੀ ਕੀਤੀ ਤੇ ਫਿਰ ਆਪਣੇ ਆਉਣ ਦਾ ਜਿਹੜਾ ਕਾਰਨ ਸੀ ਉਹ ਰਾਜੇ ਨੂੰ ਦੱਸਿਆ ਉਤੰਕ ਮੁਨੀ ਨੇ।
ਕਹਿੰਦਾ ਤੁੰਦ ਦੈਂਤ ਬਰ ਪਾਏ ਮਹਾਨਾ, ਮੁਨਸੁਰ ਕੰਟਕ ਨਿਤ ਦੁਖ ਦਾਨਾ।
ਰਾਜੇ ਨੂੰ ਕਹਿੰਦਾ ਹੈ ਕਿ ਤੁੰਦ ਨਾਂ ਦਾ ਇੱਕ ਦੈਂਤ ਹੈ, ਜਿਨੇ ਆਰਾਧਨਾ ਕਰਕੇ ਬਹੁਤ ਵੱਡੇ ਵੱਡੇ ਵਰਦਾਨ ਹਾਸਲ ਕਰ ਲਏ ਨੇ, ਤੇ ਉਹ ਜਿਹੜਾ ਹੈ ਉਹ ਸਾਰਿਆਂ ਦੇਵਤਿਆਂ ਦੇ ਵਾਸਤੇ ਤੇ ਮੁਨੀਆਂ ਦੇ ਵਾਸਤੇ ਦੁੱਖਾਂ ਦਾ ਕਾਰਨ।
ਤੇ ਹੱਥ ਦੇਖੋ ਕਰ ਉਤਸਾਹੂ, ਮਹਾਂਵੀਰ ਤੂੰ ਛਤਰਣ ਮਾਹੂ।
ਉਤੰਕ ਰਿਸ਼ੀ ਰਾਜੇ ਨੂੰ ਕਹਿੰਦਾ ਹੈ ਕਿ ਉਸ ਨੂੰ ਮਾਰਨ ਦਾ ਤੂੰ ਆਪਣੇ ਮਨ ਦੇ ਵਿੱਚ ਉਤਸ਼ਾਹ ਧਾਰਨ ਕਰ, ਤੂੰ ਬਹੁਤ ਵੱਡਾ ਸੂਰਮਾ ਹੈ ਛਤਰੀਆਂ ਦੇ ਵਿੱਚ।
ਨਿਜ ਬਲ ਸੰਸੇ ਕੋ ਨ ਬਿਸਾਰੋ, ਪ੍ਰਭ ਸ਼ਕਤ ਲੈ ਅਸਰ ਸੰਘਾਰੋ।
ਉਤੰਕ ਰਿਸ਼ੀ ਕਹਿੰਦਾ ਹੈ ਨਿਜ ਬਲ ਸੰਸੇ ਕੋ ਨਾ ਵਿਚਾਰੋ, ਤੇਰੇ ਵਿੱਚ ਕਿੰਨੀ ਤਾਕਤ ਹੈ ਇਸ ਗੱਲ ਦੀ ਸ਼ੰਕਾ ਤੂੰ ਨਹੀਂ ਕਰਨੀ। ਪ੍ਰਭ ਸ਼ਕਤੀ ਲੈ ਅਸਰ ਸੰਘਾਰੋ, ਪ੍ਰਭੂ ਦੀ ਸ਼ਕਤੀ ਦੇ ਨਾਲ ਤੂੰ ਉਸ ਅਸੁਰ ਦਾ ਦੈਂਤ ਦਾ ਸੰਘਾਰ ਕਰਨਾ।
ਜਸ ਬਿਸਾਲੀ ਜੈ ਅਬਿਨਾਸ਼ੀ, ਬਿਦ ਤੈ ਜਗਤ ਮਹਿਦ ਬਲ ਰਾਸੀ।
ਦੈਂਤ ਨੂੰ ਮਾਰ ਕੇ ਤੂੰ ਐਸੇ ਜਸ ਦੀ ਪ੍ਰਾਪਤੀ ਕਰੇਗਾ ਜਿਹੜਾ ਜਸ ਅਬਿਨਾਸ਼ੀ ਹੋਵੇਗਾ, ਜਿਸ ਜਸ ਦਾ ਕਦੇ ਨਾਸ ਨਹੀਂ ਹੋਵੇਗਾ। ਜਗਤ ਦੇ ਵਿੱਚ ਬਹੁਤ ਵੱਡਾ ਬਲਕਾਰੀ ਤੂੰ ਪ੍ਰਗਟ ਹੋਏਗਾ।
ਅਪੈ ਦਾਨ ਦੀ ਜੈ ਸਭ ਲੋਕ, ਹਤੋ ਯੋਜ ਕਰਕੇ ਰਿਪ ਰੋਕ।
ਸਾਰਿਆਂ ਲੋਕਾਂ ਨੂੰ ਅਪੈ ਦਾ ਨਿਡਰਤਾ ਦਾ ਤੂੰ ਦਾਨ ਦੇਣਾ ਹੈ, ਉਸ ਦੇ ਨਾਲ ਪਰਾਕਰਮ ਦੇ ਨਾਲ ਉਸ ਨੂੰ ਮਾਰਨਾ ਹੈ।
ਜੀਵਤ ਥੀਵੋ ਕੀਰਤਵੰਤ, ਪੁਣੇ ਅਪਵਰਗ ਪਾਏ ਹੋਅੰਤ।
ਉਤੰਕ ਮੁਨੀ ਰਾਜੇ ਨੂੰ ਕਹਿੰਦਾ ਹੈ ਕਿ ਜਿੰਨਾ ਚਿਰ ਧਰਤੀ ਦੇ ਉੱਤੇ ਜਿਉਂਦਾ ਰਹੇਗਾ ਉਨਾ ਚਿਰ ਤੱਕ ਤੈਨੂੰ ਬਹੁਤ ਜ਼ਿਆਦਾ ਕੀਰਤੀ ਮਿਲਦੀ ਰਹੇਗੀ। ਜਦੋਂ ਤੂੰ ਅੰਤ ਦੇ ਵੇਲੇ ਮਰੇਗਾ ਤੇ ਅਗਲੇ ਪਾਸੇ ਵੀ ਤੈਨੂੰ ਭਾਵ ਕੇ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਛਤਰੀ ਕੁਲ ਕੋ ਧਰਮ ਵਿਚਾਰ, ਲਗ ਦੀਰਘ ਤਾ ਹਿਰਦੈ ਨਾ ਤਾਰ।
ਉਤੰਕ ਰਿਸ਼ੀ ਰਾਜੇ ਨੂੰ ਕਹਿੰਦਾ ਹੈ ਕਿ ਆਪਣੇ ਛਤਰੀ ਧਰਮ ਦੀ ਆਪਣੇ ਕੁਲ ਦੀ ਵਿਚਾਰ ਨੂੰ ਧਾਰਨ ਕਰ।
ਲਗ ਦੀਰਘ ਤਾ ਹਿਰਦੈ ਨਾ ਤਾਰ,
ਕੌਣ ਛੋਟਾ ਹੈ ਕੌਣ ਵੱਡਾ ਹੈ ਇਸ ਗੱਲ ਦੀ ਵਿਚਾਰ ਨਾ ਕਰ।
ਬਹੁਤ ਪਾਂਤ ਕੇ ਗੁਣ ਗਣ ਪਾਵੇ ਅਤਿ ਉੱਤਮਤਾ ਤਵ ਕਰ ਆਵੇ।
ਮੁਨੀ ਕਹਿੰਦਾ ਕਿ ਬਹੁਤ ਤਰ੍ਹਾਂ ਦੇ ਗੁਣ ਤੈਨੂੰ ਪ੍ਰਾਪਤ ਹੋਣਗੇ, ਵੱਡੀ ਉੱਤਮ ਤੇ ਪਰਮ ਪਦਵੀ ਦੀ ਤੈਨੂੰ ਪ੍ਰਾਪਤੀ ਹੋਵੇਗੀ।
ਪਾਰ ਬ੍ਰਹਮ ਕੇ ਰੂਪ ਮਝਾਰ ਹੋਏ ਏਕਤਾ ਆਨੰਦ ਉਦਾਰ।
ਮੈਂ ਤੈਨੂੰ ਇੱਥੋਂ ਤੱਕ ਕਹਿੰਦਾ ਹਾਂ ਕਿ ਪਾਰ ਬ੍ਰਹਮ ਦੇ ਰੂਪ ਦੇ ਵਿੱਚ ਤੇਰੀ ਏਕਤਾ ਹੋਵੇਗੀ, ਐਸਾ ਆਨੰਦ ਮਿਲੇਗਾ।
ਤਪ ਤਾ ਪਿਓ ਮੈਂ ਦੀਰਘ ਜਬੈ ਲੋਚਨ ਗੋਚਰ ਪੇ ਪ੍ਰਭ ਤਬੈ।
ਹੁਣ ਪੂਰੀ ਵਿਥਿਆ ਦੱਸਦਾ ਹੈ ਰਾਜੇ ਨੂੰ ਉਤੰਕ ਮੁਨੀ ਕਿ ਕਿਉਂ ਮੈਂ ਇੱਥੇ ਆਇਆ ਹਾਂ। ਕਹਿੰਦਾ ਕਿ ਮੈਂ ਬਹੁਤ ਵੱਡੀ ਤਪ ਦੀ ਸਾਧਨਾ ਕੀਤੀ, ਤਪੱਸਿਆ ਕੀਤੀ ਤੇ ਫਿਰ ਭਗਵਾਨ ਵਿਸ਼ਨੂੰ ਜੀ ਨੇ ਮੈਨੂੰ ਕਿਰਪਾ ਕਰਕੇ ਆਪਣਾ ਦਰਸ਼ਨ ਦਿੱਤਾ।
ਤਿੰਨ ਕੋ ਪ੍ਰੇਰਿਓ ਮੈਂ ਚੱਲ ਆਇਓ ਚਹਿਤ ਦੈਂਤ ਕੋ ਨਾਸ਼ ਕਰਾਇਓ।
ਉਤੰਕ ਮੁਨੀ ਕਹਿੰਦਾ ਕਿ ਮੈਂ ਨਹੀਂ ਸਗੋਂ ਭਗਵਾਨ ਵਿਸ਼ਨੂੰ ਜੀ ਇਸ ਦੈਂਤ ਦਾ ਨਾਸ ਕਰਾਉਣਾ ਚਾਹੁੰਦੇ ਨੇ, ਭਗਵਾਨ ਜੀ ਦਾ ਪ੍ਰੇਰਿਆ ਹੋਇਆ ਹੀ ਮੈਂ ਤੇਰੇ ਕੋਲ ਚੱਲ ਕੇ ਆਇਆ।
ਸੁਣ ਮਹੀ ਪਾਲਕ ਵਿਸਾਲ ਆਨੰਦਾ ਮੈਂ ਜਾਣਿਓ ਮੁਝ ਹੈ ਗੁਣ ਬ੍ਰਿੰਦਾ।
ਜਦੋਂ ਇਸ ਤਰੀਕੇ ਦੀ ਵਿਥਿਆ ਬਿਆਨ ਕੀਤੀ ਉਤੰਕ ਰਿਸ਼ੀ ਨੇ, ਉਸ ਵੇਲੇ ਫਿਰ ਰਾਜਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ, ਆਨੰਦ ਹੋਇਆ, ਹੱਥ ਜੋੜ ਕੇ ਕਹਿੰਦਾ ਮੈਂ ਜਾਣਿਓ ਮੁਝ ਹੋਇ ਗੁਣ ਬ੍ਰਿੰਦਾ। ਹੇ ਮੁਨੀ ਜੀ, ਮੈਂ ਜਾਣ ਲਿਆ ਹੈ ਕਿ ਮੈਂ ਪ੍ਰਭੂ ਦੀ ਕਿਰਪਾ ਦੇ ਨਾਲ ਵੱਡੇ ਗੁਣਾਂ ਦਾ ਮਾਲਕ ਬਣਾਂਗਾ।
ਇੱਕ ਤੋਂ ਧਰਮ ਜੰਗ ਕੋ ਮੇਰਾ ਦੁਤੀਏ ਮੁਨੀ ਬਰ ਕਹਿਬੋ ਤੇਰਾ।
ਰਾਜਾ ਕਹਿੰਦਾ ਕਿ ਇੱਕ ਤੇ ਮੈਂ ਛਤਰੀ ਹਾਂ, ਰਾਜਾ ਹਾਂ, ਮੇਰਾ ਧਰਮ ਹੀ ਬਣਦਾ ਹੈ ਕਿ ਪ੍ਰਜਾ ਦੀ ਰੱਖਿਆ ਕਰਾਂ, ਜਿਹੜਾ ਪ੍ਰਜਾ ਨੂੰ ਦੁੱਖ ਦੇਵੇ ਉਹਨੂੰ ਮਾਰਾਂ, ਇੱਕ ਤੇ ਮੇਰਾ ਇਹ ਕਰਮ ਹੈ।
ਦੁਤੀਆ ਮੁਨੀਬਰ ਕਹਿਬੋ ਤੇਰਾ,
ਤੇ ਉਸ ਤੋਂ ਵੀ ਵੱਧ ਇਹ ਗੱਲ ਹੋ ਜਾਂਦੀ ਹੈ ਕਿ ਹੇ ਵੱਡੇ ਮੁਨੀ ਜੀ, ਤੁਸੀਂ ਆਣ ਕੇ ਮੈਨੂੰ ਆਖਿਆ ਹੈ ਪ੍ਰੇਰੇ।
ਤ੍ਰਿਤੀਏ ਜਗਤ ਨਾਥ ਕੇ ਸਾਥਾ ਹੋਏ ਇਕਤਾ ਜਹ ਬੰਧਾ ਮਾਥਾ।
ਤੇ ਤੀਸਰੀ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਜਗਤ ਦੇ ਜਿਹੜੇ ਨਾਥ ਨੇ ਭਗਵਾਨ ਵਿਸ਼ਨੂੰ ਜੀ ਨੇ, ਉਹਨਾਂ ਨੇ ਇਸ ਗੱਲ ਦੇ ਵਾਸਤੇ ਆਖਿਆ ਜਿਹੜੇ ਕਿ ਸਾਰਿਆਂ ਤੋਂ ਸਿਰਮੌਰ ਨੇ, ਉਹਨਾਂ ਦੇ ਨਾਲ ਵੀ ਮੇਰੀ ਇਕਤਾ ਹੋਵੇਗੀ। ਇਸ ਤਰ੍ਹਾਂ ਦਾ ਹੇ ਮੁਨੀ ਜੀ ਤੁਸੀਂ ਮੈਨੂੰ ਆਸ਼ਵਾਸਨ ਦਵਾਇਆ, ਭਰੋਸਾ ਦਿੱਤਾ।
ਛੁੱਟੈ ਕਲੇਸ਼ ਅਸ਼ੇਸ਼ ਦੁਰਾਤਰ ਮੈਂ ਵੱਡ ਭਾਗ ਲਖੋ ਹੇ ਮੁਨੀਵਰ।
ਕਹਿੰਦਾ ਹੇ ਮੁਨੀ ਜੀ, ਮੈਂ ਆਪਣੇ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਹਾਂ ਕਿ ਮੇਰੇ ਸਾਰੇ ਦੇ ਸਾਰੇ ਕਲੇਸ਼ ਛੁੱਟ ਜਾਣਗੇ ਜਦੋਂ ਮੈਨੂੰ ਭਗਵਾਨ ਦਾ ਦਰਸ਼ਨ ਹੋਵੇਗਾ।
ਇਮ ਪੂਪਤ ਕਰਕੇ ਉਤਸਾਹੁ ਪਾਇਓ ਸਨਦ ਬਦ ਬਡ ਬਾਹੁ।
ਇਸ ਤਰੀਕੇ ਦੇ ਵਿਚਾਰ ਕਰਕੇ ਫੇਰ ਉਹ ਰਾਜਾ ਵੱਡੇ ਉਤਸ਼ਾਹ ਨੂੰ ਧਾਰਨ ਕਰਕੇ ਸ਼ਸਤਰਾਂ ਦਾ ਧਾਰਨੀ ਬਣਿਆ ਹੈ, ਭਾਵ ਕੇ ਲੜਾਈ ਦੇ ਵਾਸਤੇ ਤਿਆਰ ਹੋਇਆ। ਬਡ ਬਾਹੁ, ਬਡ ਬਾਹੁ ਤੋਂ ਭਾਵ ਹੈ ਬੜੀਆਂ ਬਾਹਾਂ ਵਾਲਾ। ਇਹ ਕਾਮ ਮੁਹਾਵਰਾ ਹੈ ਜਿਸਦੇ ਮਦਦਗਾਰ ਬਹੁਤੇ ਹੋਣ ਉਹਨੂੰ ਆਖਿਆ ਜਾਂਦਾ ਹੈ ਬਡ ਬਾਹੁ, ਕਿ ਬਹੁਤੀਆਂ ਬਾਹਾਂ ਇਹਦੇ ਮਦਦਗਾਰ ਨੇ।
ਨੰਦਨ ਹੁਤੇ ਅਕੀਸ ਹਜ਼ਾਰ ਸ਼ਸਤਰ ਪਹਿਰ ਸਗਰੇ ਪੇ ਤਿਆਰ।
ਹੁਣ ਸਿੱਖਾਂ ਸੇਵਕਾਂ ਨੂੰ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਇਹ ਕਥਾ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਰਾਜੇ ਦੇ 21,000 ਪੁੱਤਰ ਸਨ, ਸਾਰੇ ਦੇ ਸਾਰੇ ਆਪਣੇ ਪਿਤਾ ਦੇ ਨਾਲ ਜਾਣ ਦੇ ਵਾਸਤੇ ਸ਼ਸਤਰਾਂ ਦੇ ਧਾਰਨੀ ਬਣ ਗਏ।
ਛੂਹਣ ਏਕ ਅਕੀਰਨ ਚਲੀ ਗਜ ਬਾਜਨ ਰਥ ਕਰ ਕਲ ਮਲੀ।
ਸਤਿਗੁਰੂ ਜੀ ਕਹਿੰਦੇ ਨੇ ਛੂਹਣ ਏਕ ਅਨੇਕਨ ਚਲੀ, ਭਾਵ ਕੇ ਵੱਡੀ ਫੌਜ ਖੂਨੀ ਦੇ ਰੂਪ ਦੇ ਵਿੱਚ ਚੱਲੀ ਹੈ। ਕਾਨ ਸਿੰਘ ਜੀ ਨਾਭਾ ਇਸ ਦੇ ਵਾਸਤੇ ਲਿਖਦੇ ਨੇ ਕਿ ਖੂਨੀ ਉਸ ਨੂੰ ਆਖਿਆ ਜਾਂਦਾ ਹੈ, ਇੱਕ ਖਾਸ ਪ੍ਰਕਾਰ ਦੀ ਫੌਜ ਹੁੰਦੀ ਹੈ, ਜਿਹਦਾ ਉਹਨਾਂ ਨੇ ਬਿਆਨ ਇਸ ਤਰ੍ਹਾਂ ਦਿੱਤਾ ਹੈ ਕਿ 21,870 ਜਿਸ ਫੌਜ ਦੇ ਵਿੱਚ ਹਾਥੀ ਹੋਣ, ਇਸ ਤੋਂ ਇਲਾਵਾ 21,870 ਜਿਹਦੇ ਵਿੱਚ ਰੱਥ ਸ਼ਾਮਲ ਹੋਣ, ਇਸ ਤੋਂ ਇਲਾਵਾ 65,110 ਜਿਸ ਫੌਜ ਦੇ ਵਿਚ ਘੋੜੇ ਹੋਣ। ਇਸ ਤੋਂ ਬਾਅਦ 1,93,50,000 ਪਿਆਦੇ ਹੋਣ। ਇਹ ਜਿਹੜੀ ਫੌਜ ਹੈ ਇੰਨੀ ਗਿਣਤੀ ਦੀ, ਇਸ ਨੂੰ ਆਖਿਆ ਜਾਂਦਾ ਹੈ ਖੂਣੇ। ਗੁਰਬਾਣੀ ਦੇ ਵਿਚ ਪਾਠ ਵੀ ਆਉਂਦਾ ਹੈ, ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ, ਇਸ ਤਰ੍ਹਾਂ ਦਾ ਪਾਠ ਹੁੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਖੂਨੀ ਦਾ ਭਾਵ ਇਸ ਤਰ੍ਹਾਂ ਹੁੰਦਾ। ਕਵੀ ਜੀ ਲਿਖਦੇ ਨੇ, ਖੂਹਣ ਏਕ ਅਨੇਕਣ ਚਲੇ, ਇਸ ਤਰ੍ਹਾਂ ਦੀ ਜਿਹੜੀ ਖੂਨੀ ਹੈ ਉਹ ਵੱਡੀ ਫੌਜ ਚੱਲੀ ਹੈ। ਗਜ ਬਾਜਨ ਰਥ ਕਰ ਕਲਮਲੀ, ਜਿਸ ਫੌਜ ਦੇ ਵਿਚ ਹਾਥੀ ਸ਼ਾਮਲ ਨੇ, ਘੋੜੇ ਸ਼ਾਮਲ ਨੇ, ਰਥ ਨੇ ਤੇ ਬਹੁਤ ਸਾਰੇ ਪੈਦਲ ਸੈਨਿਕ ਨੇ। ਤੁਜਾ ਪਤਾਕਾ ਬਸਤਰਨ ਛੋਰੇ, ਬਾਦਤ ਬਾਜ ਉਠੇ ਬੱਡ ਘੋਰੇ। ਤੁਜਾ ਦਾ ਭਾਵ ਹੈ ਝੰਡਾ, ਪਤਾਕੇ ਦਾ ਭਾਵ ਹੈ ਛੋਟੀ ਝੰਡੀ। ਇਸ ਤਰ੍ਹਾਂ ਦੇ ਵੱਡੇ ਤੇ ਛੋਟੇ ਝੰਡੇ ਬਹੁਤ ਸਾਰੇ ਝੂਲ ਰਹੇ ਨੇ, ਬਹੁਤ ਸਾਰੇ ਜੰਗੀ ਜਿਹੜੇ ਨਗਾਰੇ ਨੇ ਉਹ ਵੀ ਵੱਜ ਰਹੇ ਨੇ। ਕਰ ਕੈ ਮੰਗਲ ਅਨਕ ਪਰਕਾਰ, ਨਿਕਸਿਓ ਨਿਪਤ ਆਪਣੇ ਦੁਆਰਾ। ਇਸ ਤਰੀਕੇ ਦੇ ਮੰਗਲ ਕਰਕੇ, ਖੁਸ਼ੀਆਂ ਮਨਾ ਕੇ ਅਨੇਕਾਂ ਪ੍ਰਕਾਰ ਦੀਆਂ, ਰਾਜਾ ਆਪਣੇ ਨਗਰ ਦੇ ਦਰਬਾਰ ਤੋਂ ਬਾਹਰ ਹੋਇਆ। ਭਾਏ ਸਹਾਇਕ ਸੁਰਗਣ ਸਾਰੇ, ਚਹਿਤ ਜੁੱਧ ਮੈਂ ਧੁੰਦੂ ਮਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਿਰਫ ਇਹ ਹੀ ਨਹੀਂ ਹੈ ਕਿ ਰਾਜਾ ਚੱਲਿਆ ਹੈ, ਉਹਦੀ ਸਹਾਇਤਾ ਦੇ ਵਾਸਤੇ ਅਦ੍ਰਿਸ਼ ਰੂਪ ਦੇ ਵਿਚ ਸਾਰੇ ਦੇਵਤੇ ਵੀ ਜਾ ਰਹੇ ਨੇ। ਧੁੰਦੂ ਨੂੰ ਮਾਰਨ ਦਾ ਸਾਰਿਆਂ ਦੇ ਮਨ ਦੇ ਵਿਚ ਉਤਸ਼ਾਹ ਹੈ। ਚਾਂਪਣ ਅਪਣ ਟੰਕਾਰ ਕਰਨ ਤੇ, ਬਾਣ ਨਿਖੰਗਣ ਮੇ ਭਰੇ ਅੰਤੇ। ਆਪਣੇ ਧਨਸ਼ਾਂ ਦੀਆਂ ਡੋਰੀਆਂ ਨੂੰ ਖਿੱਚ ਖਿੱਚ ਕੇ ਉਹਨਾਂ ਦੀ ਟੰਕਾਰ ਪਾ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਵੀ ਯੋਧੇ ਨੇ ਉਹ ਆਪਣੇ ਪੱਥਿਆਂ ਦੇ ਵਿਚ ਤਿੱਖੇ ਤੀਰਾਂ ਨੂੰ ਭਰ ਰਹੇ ਨੇ। ਚੰਦਰ ਹਾਂਸ ਨਿਰਮਲ ਚਮਕੰਤੇ, ਕਟਸੋ ਕਸੈ ਸੂਰ ਬਲਵੰਤੇ। ਚੰਦਰ ਹਾਂਸ ਆਖਿਆ ਜਾਂਦਾ ਤਲਵਾਰ ਨੂੰ, ਤਲਵਾਰਾਂ ਨੂੰ ਉਹਨਾਂ ਨੇ ਨਿਰਮਲ ਕੀਤਾ ਹੈ, ਤਿੱਖੀਆਂ ਕੀਤਾ ਹੈ। ਚਮਕਦੀਆਂ ਹੋਈਆਂ ਤਲਵਾਰਾਂ ਮਿਆਨਾ ਦੇ ਵਿਚ ਪਾ ਕੇ ਆਪਣੇ ਲੱਕ ਦੇ ਨਾਲ ਬੰਨੀਆਂ ਨੇ ਬਲਵਾਨ ਸੂਰਮਿਆਂ ਨੇ। ਬਿਪਰ ਜਿਤੇਂਦਰੀ ਬੇਦਨ ਬੇਤਾ, ਆਸ਼ਿਕ ਬਾਦ ਕਹਿ ਬਨ ਜੇਤਾ। ਜਿਨ੍ਹਾਂ ਪੰਡਤਾਂ ਨੇ ਇੰਦਰੀਆਂ ਦੇ ਉੱਤੇ ਆਪਣੀ ਜਿੱਤ ਨੂੰ ਪ੍ਰਾਪਤ ਕੀਤਾ ਹੋਇਆ, ਜਿਹੜੇ ਵੇਦਾਂ ਦੇ ਵਕਤਾ ਨੇ, ਉਹਨਾਂ ਸਾਰਿਆਂ ਨੇ ਰਾਜੇ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ। ਗਜ ਬਾਜੀ ਸਿਆਂਦਣ ਦੁੱਤ ਪਾਰੀ, ਸਭ ਸਜਾਏ ਕਰ ਪਾਖਰ ਡਾਰੀ। ਹਾਥੀਆਂ ਨੂੰ, ਘੋੜਿਆਂ ਨੂੰ, ਰੱਥਾਂ ਨੂੰ ਸਜਾਇਆ ਗਿਆ ਹੈ, ਸਾਰਿਆਂ ਵਾਹਨਾਂ ਦੇ ਉੱਤੇ ਕਾਠੀਆਂ ਪਾ ਦਿੱਤੀਆਂ ਗਈਆਂ। ਸਿਆਂਦਣ ਫੇਰ ਹਾਇਨ ਕੁਦਾਮ ਹੈ, ਲਰਬੇ ਕੋ ਜੋਧਾ ਉਤਸਾਮ ਹੈ। ਰੱਥਾਂ ਦੀ ਸਵਾਰੀ ਹੋਈ ਹੈ, ਇਸ ਤੋਂ ਇਲਾਵਾ ਘੋੜਿਆਂ ਨੂੰ ਕਦਾਉਂਦੇ ਨੇ ਸੂਰਵੀਰ ਯੋਧੇ। ਲੜਬੇ ਕੋ ਯੋਧਾ ਉਤਸਾਹ ਹੈ, ਲੜਨ ਦੇ ਵਾਸਤੇ ਸਾਰਿਆਂ ਯੋਧਿਆਂ ਦੇ ਮਨ ਦੇ ਵਿਚ ਬਹੁਤ ਵੱਡਾ ਉਤਸ਼ਾਹ ਹੈ।
ਅਨਕ ਪ੍ਰਕਾਰ ਕਰੈ ਰਣ ਤਿਆਰੀ, ਨਿਕਸਿਓ ਭੂਪਤ ਪੁਰ ਕੇ ਦੁਆਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਨੇਕਾਂ ਪ੍ਰਕਾਰ ਦੀ ਤਿਆਰੀ ਰਣ ਦੇ ਵਾਸਤੇ, ਯੁੱਧ ਦੇ ਵਾਸਤੇ ਕਰਕੇ ਰਾਜਾ ਸਾਰਿਆਂ ਦੇ ਸਮੇਤ ਬਾਹਰ ਨਿਕਲਿਆ ਹੈ ਆਪਣੇ ਨਗਰ ਦੇ ਮੁੱਖ ਦਰਵਾਜੇ ਤੋਂ।
ਬਹੁ ਜਾਂਬੂ ਨਦ ਰਤਨ ਮੰਗਾਏ, ਪਿਛਕਣ ਦਏ ਦਾਨ ਮਨ ਪਾਏ।
ਉਸ ਵੇਲੇ ਬਹੁਤ ਸਾਰੇ ਜਾਂਬੂ ਨਦ ਦੇ ਰਤਨ ਬਹੁਤ ਸਾਰੇ ਮੰਗਤਿਆਂ ਨੂੰ ਦਾਨ ਦੇ ਰੂਪ ਦੇ ਵਿਚ ਦਿੱਤੇ ਗਏ ਨੇ। ਇਸ ਜਗ੍ਹਾ ਦੇ ਉੱਤੇ ਜਾਂਬੂ ਨਦ ਸ਼ਬਦ ਆਇਆ ਹੈ। ਜਾਂਬੂ ਨਦ ਦਾ ਕੀ ਭਾਵ ਹੈ, ਇਸ ਦੇ ਬਾਰੇ ਇਸ ਤਰ੍ਹਾਂ ਲਿਖਿਆ ਹੈ, ਕਾਨ ਸਿੰਘ ਜੀ ਨਾਭਣ। ਇੱਕ ਪ੍ਰਕਾਰ ਦਾ ਸੋਨਾ ਹੁੰਦਾ ਹੈ ਜਿਹਨੂੰ ਆਖਿਆ ਜਾਂਦਾ ਹੈ ਜਾਂਬੂ ਨਦ। ਇਹ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਉਸ ਦਾ ਥੋੜਾ ਵਿਸਥਾਰ ਹੈ। ਭਾਗਵਤ ਪੁਰਾਣ ਦੇ ਵਿਚ ਲਿਖਿਆ ਹੈ ਕਿ ਮੇਰ ਮੰਦਰ ਪਰਬਤ ਦੇ ਉੱਤੇ ਇੱਕ ਜਾਮਣ ਦਾ ਰੁੱਖ ਹੈ, ਜਿਸ ਨੂੰ ਹਾਥੀ ਜੀ ਦੇ ਵੱਡੇ ਵੱਡੇ ਫਲ ਲੱਗਦੇ ਨੇ। ਭਾਗਵਤ ਪੁਰਾਣ ਦੇ ਵਿਚ ਇਸ ਦਾ ਜ਼ਿਕਰ ਹੈ। ਉਹਨਾਂ ਫਲਾਂ ਦੇ ਵਿਚੋਂ ਜਿਹੜਾ ਰਸ ਵਗਦਾ ਹੈ ਉਹਨੂੰ ਜੰਬੂ ਨਦ ਕਿਹਾ ਜਾਂਦਾ ਹੈ। ਇਹਦੇ ਰਸ ਦੇ ਨਾਲ ਭਿੱਜੀ ਹੋਈ ਮਿੱਟੀ ਸੂਰਜ ਦੀਆਂ ਕਿਰਨਾਂ ਦੇ ਨਾਲ ਖੁਸ਼ਕ ਹੋ ਕੇ ਸੋਨਾ ਬਣ ਜਾਂਦੀ ਹੈ, ਉਸ ਨੂੰ ਆਖਿਆ ਜਾਂਦਾ ਜਾਂਬੂ ਨਦ। ਔਰ ਇਥੋਂ ਤੱਕ ਵੀ ਹਵਾਲਾ ਆਇਆ ਕਿ ਦੇਵਤਿਆਂ ਦੀਆਂ ਜਿਹੜੀਆਂ ਇਸਤਰੀਆਂ ਨੇ ਉਹ ਇਸ ਸੋਨੇ ਦੇ ਬਣੇ ਹੋਏ ਗਹਿਣਿਆਂ ਦੇ ਨਾਲ ਆਪਣਾ ਸ਼ਿੰਗਾਰ ਕਰਦੀਆਂ ਨੇ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਵੱਡੇ ਰਤਨ, ਐਸੇ ਮਹਿੰਗੇ ਗਹਿਣੇ ਜਿਹੜੇ ਕਿ ਜਾਂਬੂ ਨਦ ਸੋਨੇ ਤੋਂ ਬਣੇ ਨੇ ਉਹ, ਔਰ ਇਸ ਤੋਂ ਇਲਾਵਾ ਵੱਡੇ ਹੀਰੇ ਮੋਤੀਆਂ ਦਾ ਦਾਨ ਦਿੱਤਾ ਹੈ, ਉਸ ਨੇ ਰਾਜੇ ਨੇ ਜਾਣ ਤੋਂ ਪਹਿਲਾਂ ਜੰਗ ਭੂਮੀ ਦੇ ਵਿੱਚ। ਸਾਵਣ ਪ੍ਰਸਾਨ ਕਰਿਓ ਮਹੀਪਾਲਾ, ਦੈਂਤ ਦਿਸ਼ਾ ਕੇ ਮਾਰਗ ਚਾਲਾ। ਕਵੀ ਜੀ ਲਿਖਦੇ ਨੇ ਸਾਰਿਆਂ ਨੂੰ ਪ੍ਰਸੰਨ ਕਰਕੇ ਰਾਜਾ ਫਿਰ ਦੈਂਤ ਦੀ ਦਿਸ਼ਾ ਦੇ ਵੱਲ ਚਲਾ ਗਿਆ, ਭਾਵ ਕੇ ਦੈਂਤ ਨੂੰ ਮਾਰਨ ਦੇ ਲਈ। ਬਿਨ ਅਤੰਕ ਕੇ ਤਪੀ ਉਤੰਕ, ਲਿਓ ਸੰਗ ਨਿਪ ਗਮਣਿਓ ਨਿਸੰਕ। ਬਿਨਾ ਅਤੰਕ ਤੋਂ, ਭਾਵ ਕੇ ਜਿਸ ਮੁਨੀ ਉਤੰਕ ਨੂੰ ਕੋਈ ਵੀ ਅਤੰਕ ਨਹੀਂ ਹੈ, ਕੋਈ ਵੀ ਡਰ ਨਹੀਂ ਹੈ, ਉਹ ਰਾਜੇ ਨੂੰ ਨਿਸੰਗ ਰੂਪ ਦੇ ਵਿਚ ਲੈ ਕੇ ਜਾ ਰਹੇ। ਸਾਗਰੇ ਪੁੱਤਰ ਸਾਥ ਹੀ ਲੀਨੇ, ਚੌਂਪ ਅਸਰ ਸੋ ਲਰਬੇ ਪੀਨੇ। ਰਾਜੇ ਨੇ ਆਪਣੇ ਸਾਰਿਆਂ ਪੁੱਤਰਾਂ ਨੂੰ ਨਾਲ ਹੀ ਖੜਿਆ ਹੈ, ਸਾਰਿਆਂ ਦੇ ਮਨ ਦੇ ਵਿਚ ਉਸ ਅਸੁਰ ਨੂੰ, ਉਸ ਦੈਂਤ ਨੂੰ ਮਾਰਨ ਦੀ ਵੱਡੀ ਇੱਛਾ। ਦਿਨ ਪ੍ਰਤ ਕਰਤ ਨਵੇਸ ਨਿਪਾਲਾ, ਸਭਿਨ ਸੰਭਾਰਤ ਮਾਰਗ ਚਾਲਾ। ਦਿਨ ਪ੍ਰਤੀ ਦਿਨ ਰਸਤੇ ਦੇ ਵਿਚ ਟਿਕਦਾ ਹੋਇਆ, ਨਿਵਾਸ ਕਰਦਾ ਹੋਇਆ, ਆਪਣੀ ਸਾਰੀ ਸੈਨਾ ਦੇ ਨਾਲ ਰਾਜਾ ਅੱਗੇ ਜਾ ਰਿਹਾ। ਬੇਮਨ ਸੁਪਟ ਨਹੀਂ ਸੈਨਾ ਮਾਹੀ, ਨਿਪਹਿਤ ਆਪਣ ਪ੍ਰਾਣ ਅਰਪਾਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਵੀ ਜਿਹੜਾ ਸ਼ਸਤਰਧਾਰੀ ਸੋਨਵਾ ਹੈ ਸੈਨਾ ਦੇ ਵਿਚ, ਉਹ ਬੇਮਨ ਨਹੀਂ ਹੈ। ਬੇਮਨ ਤੋਂ ਭਾਵ ਹੈ ਕੋਈ ਉਦਾਸ ਨਹੀਂ ਹੈ, ਭਾਵ ਕੇ ਕੋਈ ਕਾਇਰ ਨਹੀਂ ਹੈ। ਨਿਪਹਿਤ ਆਪਣ ਪ੍ਰਾਣ ਅਰਪਾਹੀ, ਐਸੇ ਸੂਰਬੀਰ ਯੋਧੇ ਰਾਜੇ ਦੀ ਸੈਨਾ ਦੇ ਵਿਚ ਸ਼ਾਮਲ ਨੇ ਜਿਹੜੇ ਕਿ ਆਪਣੇ ਰਾਜੇ ਦੇ ਵਾਸਤੇ ਆਪਣੇ ਪ੍ਰਾਣਾਂ ਨੂੰ ਗਵਾ ਸਕਦੇ ਨੇ। ਰਿਸ਼ਟ ਪੁਸ਼ਟ ਬਾਹਣ ਗਣ ਨਾਨਾ, ਅਲੰਕਾਰ ਪਹਿਰੇ ਦੁਤੀਵਾਨਾ। ਜਿੰਨੇ ਵੀ ਸੈਨਿਕ ਨੇ ਉਹ ਰਿਸ਼ਟ ਪੁਸ਼ਟ ਨੇ, ਭਾਵ ਕੇ ਬਲਕਾਰੀ ਨੇ, ਅਨੇਕਾਂ ਪ੍ਰਕਾਰ ਦੇ ਅਲੰਕਾਰ ਗਹਿਣੇ ਉਹਨਾਂ ਨੇ ਧਾਰਨ ਕੀਤੇ ਨੇ।
ਉਤਸਾਹਤ ਯੋਧਾ ਗਨ ਚਲੈ, ਕਹਿਤ ਦੈਂਤ ਕੋ ਹਮ ਦਲ ਮਲੈ।
ਉਤਸ਼ਾਹ ਦੇ ਨਾਲ ਸਾਰੇ ਯੋਧੇ ਜਾ ਰਹੇ ਨੇ ਤੇ ਸਾਰੇ ਹੀ ਕਹਿੰਦੇ ਨੇ ਦੈਂਤ ਕੋ ਹਮ ਦਲ ਮਲੈ, ਕਿ ਉਸ ਵੱਡੇ ਦੈਂਤ ਨੂੰ ਅਸੀਂ ਦਲ ਮਲ ਕੇ ਸੁੱਟ ਦਿਆਂਗੇ।
ਸਿਕਤਾ ਸਾਗਰ ਕੋ ਬਿਸਤਾਰਾ, ਕਿਤ ਜੋਜਣ ਲੋ ਪੁਲਨ ਉਦਾਰਾ।
ਕਵੀ ਜੀ ਲਿਖਦੇ ਨੇ ਕਿ ਸਮੁੰਦਰ ਦਾ ਕਿਨਾਰਾ ਸੀ, ਬਹੁਤ ਵੱਡਾ ਵਿਸਥਾਰ ਸੀ। ਕਿਤਕ ਜੋਜਨ ਲੋ ਪੁਲਨ ਉਦਾਰਾ, ਭਾਵ ਕੇ ਕਿੰਨੇ ਹੀ ਜੋਜਨ ਤੱਕ, ਬੜੀ ਬਰੇਤੀ ਦੂਰ ਦੂਰ ਤੱਕ ਪਈ ਸੀ।
ਤਹ ਮੈਂ ਸੁਪਤਿਓ ਦੈਂਤ ਕਰਾਲਾ, ਚਿਰੰਕਾਲ ਕੋ ਦੇਹ ਬਿਸਾਲਾ।
ਉਸ ਬਰੇਤੀ ਦੇ ਵਿਚ ਬੜੇ ਚਿਰ ਤੋਂ ਉਹ ਭਿਆਨਕ ਦੈਂਤ ਜਿਸਦਾ ਨਾਮ ਧੁੰਦ ਹੈ, ਉਹ ਸੁੱਤਾ ਹੋਇਆ ਸੀ।
ਰਿਖ ਉਤੰਕ ਨੇ ਭੇਤ ਜਨਾਵਾ, ਇਹ ਉਤੰਗ ਥਲ ਜੋ ਦ੍ਰਿਸ਼ ਟਾਵਾ।
ਜਦੋਂ ਉੱਥੇ ਪਹੁੰਚੇ ਤੇ ਰਿਖੀ ਉਤੰਕ ਨੇ ਸਾਰਾ ਭੇਦ ਸਮਝਾਇਆ, ਇਹ ਉਤੰਗ ਥਲ ਜੋ ਦ੍ਰਿਸ਼ ਟਾਵਾ, ਕਿ ਸਾਰੀ ਜਿਹੜੀ ਇੰਨੀ ਵੱਡੀ ਉੱਚੀ ਜਗ੍ਹਾ ਦਿਸ ਰਹੀ।
ਤਿਸ ਮੈਂ ਦੈਂਤ ਦੱਬਿਓ ਪਰ ਰਹਿਓ, ਚਿਰੰਕਾਲ ਤੇ ਨਿੰਦਰਾ ਲਹਿਓ।
ਉਤੰਕ ਰਿਸ਼ੀ ਕਹਿੰਦਾ ਹੈ ਇਹ ਸਾਰੀ ਜਿਹੜੀ ਉੱਚੀ ਉੱਚੀ ਜਗ੍ਹਾ ਦਿਖਾਈ ਦੇ ਰਹੀ ਹੈ, ਇਸ ਦੇ ਥੱਲੇ ਹੀ ਉਹ ਵੱਡਾ ਦੈਂਤ ਦੱਬਿਆ ਹੋਇਆ ਪਿਆ ਹੈ, ਚਿਰੰਕਾਲ ਤੋਂ, ਬਹੁਤ ਲੰਮੇ ਸਮੇਂ ਤੋਂ ਉਸਤਾ ਹੋਇਆ।
ਤਵ ਸੈਨਾ ਕੇ ਭਟ ਮਿਲ ਸਾਰੇ, ਸਗਰੀ ਮ੍ਰਿਤਕਾਂ ਦੇ ਜਬ ਟਾਰੇ।
ਰਾਜੇ ਨੂੰ ਉਹ ਮੁਨੀ ਉਤੰਕ ਕਹਿੰਦਾ ਹੈ ਕਿ ਤੇਰੀ ਸੈਨਾ ਦੇ ਸੂਰਮੇ ਜਦੋਂ ਸਾਰੇ ਦੇ ਸਾਰੇ ਮਿਲ ਕੇ ਇਸ ਸਾਰੀ ਮਿੱਟੀ ਨੂੰ ਪਾਸੇ ਕਰ ਦੇਣਗੇ।
ਕਰੈ ਪ੍ਰਹਾਰ ਉਠੈ ਤਬ ਇਹੀ, ਸ਼ਸਤਰ ਪ੍ਰਹਾਰੋ ਆਪਣੋ ਤੇਹੀ।
ਕਹਿੰਦਾ ਹੈ ਰਿਸ਼ੀ ਕਿ ਜਦੋਂ ਮਿੱਟੀ ਪਾਸੇ ਕਰ ਲਈ ਜਾਏਗੀ, ਫਿਰ ਦੈਂਤ ਦਾ ਸਰੀਰ ਦਿਖਾਈ ਦੇਵੇਗਾ, ਫਿਰ ਉਠੇਗਾ ਤੇ ਫਿਰ ਉਸ ਤੇ ਤੁਸੀਂ ਆਪਣਾ ਸ਼ਸਤਰਾਂ ਦਾ ਪ੍ਰਹਾਰ ਕਰਕੇ ਉਸ ਨੂੰ ਮਾਰੇ। ਇਮ ਸਿਨ ਭੂਪ ਸਿਵਰ ਕਰਵਾਇਓ, ਸਭ ਸੈਨਾ ਕੋ ਤਹਾਂ ਪਠਾਇਓ। ਇਸ ਤਰ੍ਹਾਂ ਰਿਸ਼ੀ ਦੀ ਗੱਲ ਨੂੰ ਸੁਣ ਕੇ ਫਿਰ ਰਾਜੇ ਨੇ ਉੱਥੇ ਆਪਣਾ ਡੇਰਾ ਲਵਾ ਲਿਆ ਹੈ, ਕਿਉਂਕਿ ਕੰਮ ਕੋਈ ਇੰਨਾ ਛੇਤੀ ਹੋਣ ਵਾਲਾ ਨਹੀਂ ਹੈ। ਸੈਨਾ ਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਇਸ ਦੇ ਸਰੀਰ ਨੂੰ ਨੰਗਾ ਕਰੋ, ਮਿੱਟੀ ਨੂੰ ਪਾਸੇ ਕਰੋ।
ਕਸੀ ਕੁਦਾਲੇ ਨਾਲ ਬਿਸਾਲੇ, ਖਣ ਤਹਾਂ ਮਿਲ ਕੇ ਪਟ ਜਾਲੇ।
ਕਈਆਂ ਦੇ ਨਾਲ ਕੁਦਾਲਿਆਂ ਦੇ ਨਾਲ ਭਾਵ ਕੇ ਗੇਤੀਆਂ ਦੇ ਨਾਲ ਸਾਰਿਆਂ ਨੇ ਮਿੱਟੀ ਨੂੰ ਪਾਸੇ ਕਰਨ ਦਾ ਯਤਨ ਕੀਤਾ ਹੈ। ਬਹੁਤ ਸਾਰੇ ਸੂਰਮੇ ਮਿਲ ਕੇ ਇਸ ਤਰੀਕੇ ਦਾ ਕਰਮ ਕਰ ਰਹੇ ਨੇ ਕਿ ਉੱਚੀ ਜਿਹੜੀ ਜਗ੍ਹਾ ਹੈ ਉਸ ਤੋਂ ਮਿੱਟੀ ਥੱਲੇ ਨੂੰ ਸੁੱਟਦੇ।
ਅਨਕ ਪ੍ਰਕਾਰ ਮਚਾਵੇ ਰੌਰਾ, ਕੂਦੇ ਕਿਲਕੇ ਖੋਦੇ ਠੌਰਾ।
ਕਵੀ ਜੀ ਲਿਖਦੇ ਨੇ ਅਨੇਕਾਂ ਪ੍ਰਕਾਰ ਦਾ ਰੌਲਾ ਮਚਾ ਦਿੱਤਾ ਹੈ, ਕੁੱਦਦੇ ਨੇ, ਕਿਲਕਾਰੀਆਂ ਮਾਰਦੇ ਨੇ ਤੇ ਉਸ ਜਗ੍ਹਾ ਨੂੰ ਖੋਦ ਰਹੇ।
ਸਵਧਾਨ ਹੋਏ ਸ਼ਸਤਰ ਸੰਭਾਰ, ਕਰੇ ਓਜ ਕੋ ਪੈਰ ਪ੍ਰਹਾਰ।
ਸਾਵਧਾਨ ਕਈ ਹੋ ਕੇ ਖਲੋਤੇ ਨੇ, ਸ਼ਸਤਰਾਂ ਨੂੰ ਸੰਭਾਲ ਕੇ ਆਪਣੀ ਤਾਕਤ ਦੀ ਸੰਭਾਲ ਕਰਕੇ ਖਲੋਤੇ ਨੇ ਕਿ ਜਦੋਂ ਵੀ ਦੈਂਤ ਨਿਕਲੇਗਾ ਤੇ ਉਹਦੇ ਉੱਤੇ ਪ੍ਰਹਾਰ ਕੀਤਾ ਜਾਵੇਗਾ ਸ਼ਸਤਰਾਂ ਦਾ।
ਅਨਕ ਜਤਨ ਤੇ ਮ੍ਰਿਤ ਕਾ ਟਾਰੈ, ਤਿਖੈ ਅਸੁਰ ਕੋ ਅਬ ਹਮ ਮਾਰੈ।
ਅਨੇਕਾਂ ਯਤਨਾਂ ਦੇ ਨਾਲ ਮਿੱਟੀ ਨੂੰ ਪਾਸੇ ਕਰਨ ਦਾ ਯਤਨ ਕਰਦੇ ਨੇ ਤੇ ਸਾਰੇ ਕਹਿੰਦੇ ਨੇ ਪਿਖੈ ਅਸੁਰ ਕੋ, ਇਸ ਦੈਂਤ ਅਸੁਰ ਨੂੰ ਦੇਖਾਂਗੇ, ਅਬ ਹਮ ਮਾਰੈ ਤੇ ਅਸੀਂ ਇਸ ਨੂੰ ਮਾਰ ਦਿਆਂਗੇ।
ਸਪਤ ਦਿਓਸ ਬੀ ਤੇ ਇਸ ਪਾਂਤੀ, ਕਰਤ ਯਤਨ ਕੋ ਸ਼ਤਰਨ ਘਾਤੀ।
ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ ਸਾਖੀ। ਸਤਿਗੁਰੂ ਜੀ ਕਹਿੰਦੇ ਨੇ ਕਿ 7 ਦਿਨ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। ਬੜੇ ਵੱਡੇ ਯਤਨਾਂ ਦੇ ਨਾਲ ਉਹਨਾਂ ਨੇ ਮਿੱਟੀ ਨੂੰ ਪਾਸੇ ਕਰਨ ਦੇ ਯਤਨ ਕੀਤੇ।
ਪਿਖਿਓ ਸਰੀਰ ਦੈਂਤ ਕੋ ਕਾਰਾ, ਲੀਨ ਸਵਾਸ ਬੋ ਪੌਣ ਨਿਕਾਰਾ।
7 ਦਿਨਾਂ ਦੇ ਵੱਡੇ ਯਤਨ ਤੋਂ ਬਾਅਦ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੈਂਤ ਦਾ ਸਰੀਰ ਨੰਗਾ ਹੋਇਆ, ਬਹੁਤ ਕਾਲਾ ਰੰਗ ਹੈ। ਲੀਨ ਸਵਾਸ ਬਹੁ ਪਾਉਣ ਨਿਕਾਰਾ, ਇੱਕੋ ਵਾਰ ਉਸਨੇ ਜ਼ੋਰ ਦੇ ਨਾਲ ਆਪਣਾ ਸਾਹ ਲਿਆ, ਪਾਉਣ ਨੂੰ ਬਾਹਰ ਕੱਢਿਆ।
ਨਾਰੇ ਅਨੇਕ ਉੱਡ ਗਏ ਗਗਨ ਮੇ, ਪਰੇ ਸੋ ਦੂਰ ਜਾਏ ਕਿਤ ਬਣ ਮੇ।
ਉਹਦੇ ਨਾਲ ਕਵੀ ਜੀ ਲਿਖਦੇ ਨੇ ਕਿ ਉੱਚੀ ਉੱਡ ਕੇ ਕਈ ਆਕਾਸ਼ ਦੇ ਵਿਚ ਚਲੇ ਗਏ ਨੇ, ਕਈ ਦੂਰ ਕਿਸੇ ਜੰਗਲਾਂ ਦੇ ਵਿਚ ਜਾ ਡਿੱਗੇ ਨੇ।
ਅੰਗ ਹਲਾਵਣ ਕੀਨ ਤਦਾਈ, ਉੱਠਿਓ ਦੈਂਤ ਦਾਰੁਣ ਤਾਸ਼ਾਈ।
ਆਪਣੇ ਅੰਗਾਂ ਨੂੰ ਦੈਂਤ ਨੇ ਉਸੇ ਵੇਲੇ ਹਿਲਾਇਆ ਹੈ ਤੇ ਸਾਰਿਆਂ ਦੇ ਮਨ ਦੇ ਵਿਚ ਡਰ ਪੈਦਾ ਹੋਇਆ।
ਮ੍ਰਿਤਕਾ ਤਨ ਪਰ ਤੇ ਸੋਇ ਉਤਾਰੀ, ਪੁਨੇ ਬਾਹਣੀ ਵੱਡੀ ਨਿਹਾਰੀ।
ਝਾੜ ਕੇ ਉਸ ਦੈਂਤ ਨੇ ਆਪਣੇ ਅੰਗਾਂ ਤੋਂ ਮਿੱਟੀ ਨੂੰ ਦੂਰ ਕੀਤਾ ਹੈ ਤੇ ਫੇਰ ਉੱਠ ਕੇ ਦੇਖਿਆ ਕਿ ਬਹੁਤ ਸਾਰੀ ਸੈਨਾ ਤੈਨਾਤ ਖਲੋਤੀ।
ਮਚਿਓ ਰੌਰ ਸੋ ਸੁਣ ਕਰ ਕਾਨ, ਮਹਾਕਾਇ ਹੋਇਓ ਸਭ ਧਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੱਡਾ ਰੌਲਾ ਸੈਨਾ ਦੇ ਵੱਲੋਂ ਮਚਿਆ ਹੋਇਆ, ਉਸ ਰੌਲੇ ਨੂੰ ਦੈਂਤ ਧੁੰਦ ਨੇ ਕੰਨਾਂ ਦੇ ਨਾਲ ਸੁਣਿਆ ਹੈ।
ਮਹਾਕਾਇ ਹੋਇਓ ਸਾਵਧਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਸਰੀਰ ਵਾਲਾ ਉਹ ਜਿਹੜਾ ਧੁੰਦੂ ਦੈਂਤ ਹੈ ਉਹ ਸਾਵਧਾਨ ਹੋਇਆ, ਹੁਸ਼ਿਆਰ ਹੋਇਆ ਸੈਨਾ ਨੂੰ ਮਾਰਨ ਦੇ ਵਾਸਤੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਨਵੇਂ ਅਧਿਆਇ ਦੇ ਵਿੱਚ ਜਿਸ ਤਰ੍ਹਾਂ ਇਸ ਦੈਂਤ ਦੀ ਅਗਲੀ ਕਥਾ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ
ਹੈਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇ